ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚਲੋ
ਵਣ ਵਿੱਚ ਫਲੇ
ਫਲੈ ਦੁਲਾਮ
ਫਲੈ ਬਨਸਪਤ ਬਹੁ ਰਸ ਗੰਧ ਸੰਗੰਧ ਸੁਹੰਦੇ
ਪੜਾਂਗੇ ਸਾਰੇ
ਵਣ ਵਿੱਚ ਫਲੇ ਬਨਸਪਤ ਬਹੁ ਰਸ ਗੰਧ ਸੁਗੰਧ ਸੁਹੰਦੇ।
ਹਾਂ ਵਣਾਂ ਦੇ ਵਿੱਚ ਵੇਖੋ ਫਲਦੇ ਨੇ ਜਿਹੜੀ ਬਨਸਪਤੀ ਹੈ ਸਾਰੀ ਬਨਸਪਤੀ ਨੂੰ ਫਲ ਲੱਗਦੇ ਨੇ ਅਤੇ ਬਹੁਤ ਰਸਾਂ ਦੇ ਸੋਹਣੀ ਗੰਧ ਵਾਲੇ ਹੋਰ ਸੁਗੰਧ ਚੰਗੀ ਸ੍ਰੇਸ਼ਟ ਗੰਧੀਆਂ ਵਾਲੇ ਸੋਭਦੇ ਨੇ ਜੋ ਸੋਭਦੇ ਨੇ ਉਹਨਾਂ ਦੇ ਅਗਲੀ ਪੰਕਤੀ ਨਾਂ ਦਿੱਤੇ ਨੇ ਪੜ੍ਹੋ।
ਅੰਬ ਸਦਾ ਫਲ ਸੋਹਣੇ
ਸੋਹਣੇ
ਸੋਹਣੇ ਆੜੂ ਸੇਬ ਅਨਾਰ ਫਲੰਦੇ
ਆ ਇਹ ਕਿਸਮ ਦੀਆਂ ਚੀਜ਼ਾਂ ਨੇ ਅੰਬ ਨੇ ਅਤੇ ਸਦਾ ਸੋਹਣੇ ਫਲ ਲੱਗਦੇ ਅੰਬ ਅੰਬਾਂ ਨੂੰ ਅਤੇ ਇਵੇਂ ਆੜੂ ਇਵੇਂ ਸਿਓ ਅਨਾਰ ਇਹ ਸਾਰੇ ਬਿਰਸ ਫਲ ਸਹਿਤ ਨੇ ਫਲੰਦੇ ਭਾਵ। ਹਾਂ
ਦਾਖ ਬਜੌਰੀ ਜਾਮਨੂ
ਹਾਂਜੀ
ਖਿਰਨੀ ਤੂਤ ਖਜੂਰ ਆਨੰਦੇ
ਹਾਂਜੀ ਜਾਮਨੂ ਹੈ ਜਾਮਣ ਦੇ ਦਰਖਤ ਨੂੰ ਕਹਿੰਦੇ ਨੇ ਅਤੇ ਐਵੇਂ ਹੀ ਭਾਈ ਜਿਹੜੀਆਂ ਬਜੌਰੀ ਦਾਖਾਂ ਨੇ ਬਜੌਰ ਜਿਹੜਾ ਨਾ ਉੱਤਰ ਪੱਛਮੀ ਸਰਹੱਦੀ ਇਲਾਕਾ ਹੈ ਅਤੇ ਇਸ ਪਾਸੇ ਨੂੰ ਬਜੌਰ ਦਾ ਇਲਾਕਾ ਕਹਿੰਦੇ ਨੇ ਬੀਜਾ ਦਾਖ ਬਜੌਰੀਆਂ ਸੋ ਬਾਬਾ ਫਰੀਦ ਦੀ ਬਾਣੀ ਵਿੱਚ ਵੀ ਆਇਆ ਉੱਥੋਂ ਦੀਆਂ ਜਿਹੜੀਆਂ ਦਾਖਾਂ ਮਸ਼ਹੂਰ ਨੇ ਪ੍ਰਸਿੱਧ ਨੇ ਸਿੰਧ ਦਾ ਇਲਾਕਾ ਜਿਹੜਾ ਨਾ ਬਜੌਰ ਨਾਲ ਸੰਬੰਧ ਰੱਖਣ ਵਾਲਾ ਕਹਿ ਲਓ ਉਹ ਬਜੌਰ ਦੇ ਸੰਬੰਧ ਜਾਂਦਾ ਉੱਤਰੀ ਪੱਛਮੀ ਜਿਹੜਾ ਸਰਹੱਦੀ ਇਲਾਕਾ ਹੈ ਅਫਗਾਨਿਸਤਾਨ ਵਾਲੇ ਪਾਸੇ ਇੱਧਰ ਜਿਹੜਾ ਇਲਾਕਾ ਹੈ ਹਾਂ ਇਹਨੂੰ ਸਵਾਤ ਦਾ ਇਲਾਕਾ ਵੀ ਕਹਿੰਦੇ ਆ ਸਵਾਤ ਦੀਰ ਸਵਾਤ ਹਾਂਜੀ ਚਿਤਰਾਲ ਦਾ ਇਲਾਕਾ ਹਾਂਜੀ ਹਾਂ ਖਿਰਣੀ ਵੀ ਖਵਾਲਾ ਹੈ ਬਜੌਰ ਦੇਸ਼ ਦੀਆਂ ਦਾਖਾਂ ਅਤੇ ਜਾਮਣ ਅਤੇ ਇਸੇ ਤਰ੍ਹਾਂ ਜਿਹੜੀ ਖਿਰਣੀ ਹੈ ਇਹ ਮੌਲਸਰੀ ਦਾ ਬੂਟਾ ਨਹੀਂ ਹੁੰਦਾ ਦਰਖਤ ਦਾ ਉਸੇ ਦੱਸ ਰਿਹਾ ਖਿਰਣੀ ਵਾਲੀ ਦੱਸ ਰਿਹਾ ਮੌਲਸਰੀ ਇੱਕ ਦਰਖਤ ਹੁੰਦਾ ਉਹਦੇ ਵਰਗਾ ਦਾ ਬੂਟਾ ਹੁੰਦਾ ਜ਼ਿਆਦਾ ਕਰੀਰ ਨਹੀਂ ਹੁੰਦਾ ਕਰੀਰ ਦੇਖੇ ਹੋਣਗੇ ਤੁਸੀਂ ਹਾਂ ਕਰੀਰ ਨਾਲੋਂ ਵੱਡਾ ਇਹ ਦੁੱਧਦਾਰ ਬਿਰਸ਼ ਹੈ ਵਿੱਚ ਦੁੱਧ ਜਾ ਨਿਕਲਦਾ ਬੋਰਡ 'ਚੋਂ ਦੁੱਧ ਨਿਕਲਦਾ ਸੋ ਕੱਦ ਦਾ ਵੱਡਾ ਹੁੰਦਾ ਉਮਰ ਦਾ ਵੀ ਬਹੁਤ ਵੱਡਾ ਹੁੰਦਾ ਇਹ ਦਰਖਤ ਅਤੇ ਉਹਨੂੰ ਇਹ ਫਲ ਲੱਗਦਾ ਨਮੋਲੀ ਦੀ ਸ਼ਕਲ ਦਾ ਹੁੰਦਾ ਇਹ ਖਿਰਣੀ ਅਤੇ ਤਸੀਰ ਬੜੀ ਗਰਮ ਹੈ ਇਹਦੀ ਸਿਆਲਾਂ 'ਚ ਖਾਇਆ ਜਾਂਦਾ ਸੋ ਉਹਨੂੰ ਖਿਰਣੀ ਕਹਿੰਦੇ ਸੋ ਬਜੌਰ ਦੀਆਂ ਦਾਖਾਂ ਜਾਮਣਾਂ ਵਾਲੇ ਬੂਟੇ ਖਿਰਣੀ ਤੂਤ ਜਿਨ ਸਤੂਤੀਆਂ ਲੱਗਦੀਆਂ ਨੇ ਖਜੂਰ ਆਦਿ ਆਨੰਦ ਦਿੰਦੇ ਨੇ ਛਕਣ ਵਾਲੇ ਨੂੰ ਹੋਰ
ਪੀਲੂ
ਪੇਜੂ
ਪੀਲੂ
ਪੇਜੂ
ਪੇਜੂ ਬੇਰ ਬਹੁ ਕੇਲੇ ਅਤੇ ਅਖਰੋਟ ਬਣਾਉਂਦੇ
ਵਿਸ਼ਰਾਮ ਬਹੁਤੇ ਕਰੋ ਪੜ੍ਹੋ ਸਾਰੇ ਪੀਲੂ ਪੇਜੂ ਬੇਰ ਬਹੁ
ਪੀਲੂ ਪੇਜੂ ਬੇਰ ਬਹੁ
ਕੇਲੇ ਅਤੇ ਅਖਰੋਟ ਬਣਾਉਂਦੇ
ਕੇਲੇ ਅਤੇ ਅਖਰੋਟ ਬਣਾਉਂਦੇ
ਪੀਲੂ ਜਿਹੜਾ ਤੁਸੀਂ ਬਠਿੰਡੇ ਜ਼ਿਲ੍ਹੇ ਦੇ ਸ਼ਾਇਦ ਕੋਈ ਹੋਵੋਗੇ ਆਮ ਖੇਤਾਂ ਵਿੱਚ ਬਣਦਾ ਦਰਖਤ ਹੁੰਦਾ ਬਣ ਆਹ ਦੌਣਾ ਸਾਹਿਬ ਵੱਲ ਜਾਓਗੇ ਤੁਸੀਂ ਬਹੁਤ ਦੇਖਣਗੇ ਉਹਨੂੰ ਲੱਗਣ ਵਾਲੇ ਫਲ ਨੂੰ ਪੀਲੂ ਕਹਿੰਦੇ ਨੇ ਹਾਂ ਜ਼ਿਲ੍ਹਾ ਬਠਿੰਡੇ ਵਿੱਚ ਦੌਣਾ ਸਾਹਿਬ ਦੇ ਇਲਾਕੇ ਵਿੱਚ ਜਿਹੜਾ ਜੰਗਲ ਦਾ ਇਲਾਕਾ ਆ ਜਾਂਦਾ ਅਤੇ ਗੰਗਾਨਗਰ ਵਾਲੇ ਪਾਸੇ ਨੂੰ ਇੱਧਰ ਸਾਰੇ ਇਹ ਆਮ ਖੇਤਾਂ ਦੇ ਵਿੱਚ ਪੀਲੂ ਦੇ ਬਣ ਦੇ ਦਰਖਤ ਖੜ੍ਹੇ ਨੇ। ਉਹਨਾਂ ਬਣਾਂ ਨੂੰ ਜਿਹੜਾ ਫਲ ਲੱਗਦਾ ਉਹਨੂੰ ਪੀਲੂ ਕਹਿੰਦੇ ਨੇ, ਬਹੁਤ ਮਿੱਠਾ। ਅਤੇ ਪੇਂਜੂ, ਪੇਂਜੂ ਤਾਂ ਅਕਰੀਰ ਦਾ ਜਿਹੜਾ ਦਰਖਤ ਹੈ, ਉਹਨੇ ਡੇਲੇ ਲੱਗਦੇ ਆ, ਤੁਸੀਂ ਚਾਰ ਦੇਖੇ ਹੋਣਾ ਇੱਥੇ ਡੇਲਿਆਂ ਦਾ, ਇੱਥੇ ਕੱਚੇ ਟੇਲਿਆਂ ਦਾ ਪੈਂਦਾ ਨਾ, ਅਤੇ ਡੇਲਾ ਜਿਹੜਾ ਡੇਲਾ ਪੱਕ ਕੇ ਲਾਲ ਹੋ ਜਾਵੇ ਪੇਂਜੂ, ਸਾਡੇ ਉੱਥੇ ਬੀਗੜਾ ਬਹੁਤ ਵੱਡਾ, ਉੱਥੇ ਬਥੇਰੇ ਹੈਗੇ ਨੇ। ਅਤੇ ਤੁਸੀਂ ਕਦੇ ਗਏ ਨਹੀਂ ਉੱਧਰ ਨੂੰ ਸੰਗਰੂਰ ਚੋਂ ਨਿਕਲ ਕੇ? ਅਤੇ ਹੈਗੇ ਉੱਥੇ ਬਹੁਤ, ਉਹਨੂੰ ਪੇਂਜੂ ਕਹਿੰਦੇ ਨੇ। ਹਾਂ, ਜਿਹੜੇ ਡੇਲੇ ਲਾਲ ਹੋ ਜਾਣ ਨਾ, ਬਸ ਉਹ ਪਹਿਲੂ ਪੇਂਜੂ ਬਣ ਜਾਂਦੇ, ਮਿੱਠੇ ਹੁੰਦੇ ਉਹ। ਡੇਲਾ ਤੋਂ ਕੱਚਾ ਹਜੇ ਕੌੜਾ ਨਾ, ਅਚਾਰ ਬਣਿਆ ਬੜਾ ਵਧੀਆ ਅਚਾਰ ਬਣਦਾ ਆ। ਹਾਂ, ਬਸ ਉਹ ਪੇਂਜੂ ਨੇ ਕਰੀਰ ਤੋਂ ਲੱਗੇ ਹੋਏ ਬੇਰ, ਫਿਰ ਕੇਲੇ ਵੀ, ਅਖਰੋਟ, ਇਹ ਸਾਰੇ ਲੱਗਦੇ ਨੇ ਇਹਨਾਂ ਨੂੰ, ਲੋਕ ਖਾਂਦੇ ਨੇ। ਹੋਰ ਇਹ ਤਾਂ ਕਿੰਨੇ ਵਧੀਆ ਰਸਦਾਇਕ ਵਸਤੂਆਂ ਨੇ, ਸਾਰੀ ਪ੍ਰਜਾ ਲੋਕ ਇਹਨੂੰ ਖਾਂਦੇ ਨੇ, ਆਨੰਦ ਮਾਣਦੇ ਨੇ। ਪਰ ਜਿਹੜਾ ਹੈ ਇੱਕ ਨਹੀਂ ਖਾਂਦਾ ਇਹਨਾਂ ਨੂੰ, ਕੌਣ ਹੈ ਦੇਖੋ, ਮੂਲ ਨਾ ਭਾਵਨ ਪੜ੍ਹੋ ਜੀ,
ਮੂਲ ਨਾ ਭਾਵਨੀ ਅਕਰ
ਭਾਵਨ ਪੜ੍ਹੋ, ਨੰਨੇ ਨੂੰ ਸਿਆਰੀ ਹੈ,
ਮੂਲ ਨਾ ਭਾਵਨੀ
ਭਾਵਨ
ਭਾਵਨ ਨਹੀਂ ਹੈ,
ਬਿਹਾਰੀ ਹੈ,
ਹਾਂਜੀ
ਭਾਵਨ ਕਰੋ, ਮੂਲ ਨਾ ਭਾਵਨ ਅੱਕ ਟਿੱਡ,
ਮੂਲ ਨਾ ਭਾਵਨ ਅੱਕ ਟਿੱਡ,
ਰਹਿਣ ਦਿਓ ਚਲੋ ਵੀ,
ਅੰਮ੍ਰਿਤ ਫਲ ਤਜ ਅੱਕ ਵਸੰਦੇ।
ਹਾਂ, ਆਹ ਨਹੀਂ ਖਾਂਦਾ ਅੱਕ ਦਾ ਟਿੱਡਾ, ਜਿਹੜਾ ਅੱਕ ਟਿੱਡਾ ਹੈ ਉਹਨੂੰ ਉੱਕਾ ਹੀ ਨਹੀਂ ਪਾਉਂਦਾ ਇਹ, ਮੂਲ ਮੈਨੂੰ ਉੱਕਾ ਹੀ ਉੱਕਾ ਨਹੀਂ ਚੰਗਾ ਲੱਗਦਾ, ਉਹ ਕਦੇ ਅੰਬ ਚੂਪਦਾ ਹੈ, ਉਹ ਕਦੇ ਖਿਰਣੀਆਂ ਖਾਂਦਾ ਹੈ। ਉਹ ਕੀ ਅੰਮ੍ਰਿਤ ਫਲ ਨੇ ਸਰ ਜੀ ਨੂੰ ਪ੍ਰਕਾਸ਼ ਸੀ, ਇਹਨਾਂ ਨੂੰ ਤਾਜਮਾਂ ਨੇ ਛੱਡ ਕੇ ਅੱਕ ਵਸੰਦੇ, ਅੱਕ 'ਤੇ ਬਹਿੰਦੇ ਨੇ, ਅੱਕ 'ਤੇ ਨੂੰ ਅੱਕ ਨੂੰ ਇਹ ਖਾਂਦੇ ਨੇ ਪੱਤਿਆਂ ਨੂੰ। ਚਾਹੇ ਮਨਮੁੱਖ ਵੀ ਜਿਹੜਾ ਹੈ ਭਾਈ ਅੱਕ ਟਿੱਡਾ ਹੀ ਆ, ਉਹ ਵੀ ਅੰਮ੍ਰਿਤ ਫਲ ਜਿਹੜਾ ਗੁਰਬਾਣੀ ਨਾਮ ਭਉ ਭਗਤੀ, ਸੋ ਇਹ ਫਲਾਂ ਨੂੰ ਛੱਡ ਕੇ, ਗਿਆਨ ਰੂਪੀ ਫਲ ਨੂੰ ਛੱਡ ਕੇ, ਪਹਿਲਾਂ ਜੀ ਵਿਕਾਰਾਂ ਰੂਪੀ ਜਿਹੜੇ ਨੇ ਅੱਕ ਨੂੰ ਖਾਣ ਵਾਲੇ ਨੇ, ਵਿਸ਼ੇ ਵਿਕਾਰਾਂ ਰੂਪੀ ਅੱਕ ਨੂੰ ਖਾਂਦੇ ਨੇ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਖਤ ਕੀ ਵਿਧ ਨੈਣੋ ਡਿੱਠੀ, ਇਹ ਉਹਨਾਂ ਦਾ ਖੁਰਾਕ ਹੈ।
ਜੇ ਥਨ ਜੋਕ ਲਵਾਈ ਹੈ,
ਅਤੇ ਦੂਜੇ ਬਾਈ ਜੋਕ ਵਰਗੇ ਨੇ, ਜੋਕ ਜਿਹੜੀਆਂ ਮੱਝਾਂ ਦੇ ਗਾਵਾਂ ਦੇ ਥਣਾਂ ਨੂੰ ਲਾ ਦਈਏ, ਦੁੱਧ ਥੋੜ੍ਹਾ ਪੀਂਦੀ ਆ, ਕੀ ਪੀਊਗੀ,
ਦੁੱਧ ਨਾ ਪੀਏ ਲਹੂ ਗੰਦੇ,
ਲਹੂ ਵੀ ਗੰਦਾ ਪੀਂਦੀ ਆ, ਦੁੱਧ ਨਹੀਂ ਪੀਂਦੀ। ਐਵੇਂ ਹੀ ਇਹ ਜੋਕ ਜੋਕਾਂ ਨੇ ਇਹ ਮਨਮੁੱਖ ਜਿਹੜੇ ਨੇ। ਹਾਂ, ਅਤੇ ਜਿਹੜਾ ਸੀ ਨਾਮ ਜਿਹੜਾ ਸੀ ਮਹਾਰਸ਼ ਪਾਤਸ਼ਾਹ ਜੀ ਦਾ, ਜੋ ਪਵਿੱਤਰ ਅੰਮ੍ਰਿਤ ਸੀ ਨਾਮ ਰੂਪੀ ਅੰਮ੍ਰਿਤ ਨੂੰ ਨਹੀਂ ਪੀਣਾ ਕਰਦੇ। ਹਾਂਜੀ,
ਸਾਧ ਸੰਗਤ ਗੁਰ ਸ਼ਬਦ ਸੁਣ,
ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਸੁਣਨਾ ਜਿਹੜਾ ਸੀ,
ਗਿਣਤੀ ਅੰਦਰ ਚਾਕ ਚਗੰਦੇ,
ਗਣਤੀ ਪਾਠ ਹੋਣ,
ਗਣਤੀ
ਪੜ੍ਹ ਲਓ ਸਾਰੇ, ਫਿਰ
ਗੁਰ ਸ਼ਬਦ ਸੁਣ, ਗਣਤੀ ਅੰਦਰ ਚਾਕ ਚਗੰਦੇ।
ਹਾਂ, ਸਾਧ ਸੰਗਤ ਵਿੱਚ ਜਾ ਕੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਵੀ ਅਜੇ ਵੀ ਜਿਹੜੀਆਂ ਨੇ ਗਿਣਤੀਆਂ ਗਿਣੀ ਜਾਂਦੇ ਨੇ। ਹਾਂ, ਗਿਣਤੀ ਗਿਣ ਤੋਂ ਭਾਵ ਹੈ ਜਿਹੜੀ ਸੀ, ਕਦੇ ਕਿਸੇ ਦੇ ਔਗੁਣਾਂ ਦੀ ਗਿਣਤੀ ਕਰ ਲਈ, ਕਿਸੇ ਕਿਸੇ ਦੇ ਹੋਰ ਚੀਜ਼ਾਂ ਦੀ ਗਿਣਤੀ, ਗਿਣਤੀਆਂ ਮਿਣਤੀਆਂ 'ਚ ਲੱਗੇ ਰਹਿੰਦੇ ਨੇ। ਅਤੇ ਨਾਲ ਜਿਹੜੇ ਸਾਧ ਸੰਗਤ 'ਚ ਆ ਕੇ ਵੀ ਝਾਕ ਚੁਕੰਦੇ, ਅਤੇ ਉੱਥੇ ਵੀ ਜਿਹੜੇ ਗੱਪ ਛੱਪ ਮਾਰੀ ਜਾਂਦੇ ਨੇ ਬੈਠੇ, ਝਾਕ ਚੁਕੰਦੇ ਨੇ। ਅੱਜ ਸਵੇਰੇ ਅਰਦਾਸ ਹੋ ਰਹੀ ਸੀ, ਅਰਦਾਸ ਹੋਈ ਵਿੱਚ ਸਾਰੇ ਦੇਖੋ ਸਾਵਧਾਨ ਖੜ੍ਹੇ ਨੇ, ਦੋ ਬੀਬੀਆਂ, ਉਹਨਾਂ ਨੇ ਆਪਣਾ ਜਿਹੜਾ ਸੀ ਰੇਡੂਆ ਲਾਇਆ ਹੋਇਆ ਸੀ ਅਰਦਾਸ ਦੇ ਵਿੱਚ ਹੀ, ਅਰ ਉੱਚੀ ਸੁਰ ਵਿੱਚ, ਅਤੇ ਅਲੱਗ ਜਾ ਗਏ ਜਿਹੜੇ ਸੀ ਪੰਜ ਮਿੰਟ, ਉਹ ਜਿਹੜੇ ਨੇ ਉਹਨਾਂ ਨੇ ਆਪਣਾ ਜਿਹੜਾ ਸੀ ਵਾਰਤਾਲਾਪ ਨਹੀਂ ਛੱਡਿਆ। ਸੋ ਇਉਂ ਜਿਹੜਾ ਹੈ ਇਹ ਉਹ ਝਾਕ ਚਖੰਦੇ ਵਾਲੀ ਉਹ ਕਹਾਣੀ ਆ।
ਕਪਟ ਸਨੇਹ ਨਾ ਥੇ ਜੁੜਨਦੇ,
ਸਨੇਹ ਤੇ ਕਪਟ ਸਨੇਹ,
ਕਪਟ ਸਨੇਹ
ਨਾ ਥੇ ਜੜਨਦੇ,
ਨਾ ਥੇ ਜੜਨਦੇ,
ਕਪਟ ਸਨੇਹ ਨੇ ਉਹਨਾਂ ਜਿਹੜਾ ਕਿਸੇ ਟਿਕਾਣੇ ਨਹੀਂ ਪਹੁੰਚ ਸਕਦੇ, ਥੇ ਨਾ ਟਿਕਾਣਾ, ਟਿਕਾਣੇ ਰਹਿਤ ਨੇ, ਆਪਣੀ ਮੰਜ਼ਿਲ 'ਤੇ ਨਾ ਪਹੁੰਚ ਸਕੇ ਜਿਹੜੇ ਕਪਟ ਸਨੇਹੀ ਨੇ। ਅਤੇ ਹੋਰਾਂ ਨੂੰ ਵੀ ਜਿਹੜਾ ਨਾਲ ਜਿਹੜਾ ਸੀ ਇਸ ਤਰ੍ਹਾਂ ਡਿਸਟਰਬ ਕਰਨਾ ਹੈ, ਅਤੇ ਉਹਦਾ ਪਾਪ ਵੀ ਉਹਨਾਂ ਨੂੰ ਲੱਗਣਾ। ਚਲੋ,
ਡੱਡੂ ਬੰਗਲੇ ਸੰਘ ਲੱਖ
ਬੰਗਲੇ ਨਹੀਂ ਹੋਣੇ ਬਗਲੇ ਹੋ
ਸੰਖ ਲੱਖ
ਬੰਗਲੇ ਆਪਾਂ ਪਿੰਡਾਂ
ਬਗਲੇ
ਹਾਂ ਬਗਲੇ
ਬਗਲੇ ਸੰਖ ਲੱਖ ਅੰਕ ਜਵਾਹੇ
ਅੱਕ
ਅੱਕ ਜਵਾਹੇ ਵਿਸਿਆਰ ਕਾਲੇ
ਹਾਂ ਇਹ ਅੱਡ ਅੱਡ ਕਰਕੇ ਪੜ੍ਹੀ ਜਾਓ ਡੱਡੂ ਬਗਲੇ ਨਹੀਂ ਇਕੱਠੇ ਕਹਿਣਾ ਡੱਡੂ
ਡੱਡੂ
ਬਗਲੇ
ਬਗਲੇ
ਸੰਖ
ਸੰਖ
ਸੰਖ ਲੱਖ
ਸੰਖ ਲੱਖ
ਇੱਥੇ ਵਿਸ਼ਰਾਮ ਕਰਨਾ ਅੱਕ
ਅੱਕ
ਜਵਾਹੇ
ਜਵਾਹੇ
ਬਿਸ਼ੀਅਰ ਕਾਲੇ
ਬਿਸ਼ੀਅਰ ਕਾਲੇ
ਇਕੱਠਾ ਕਹਿ ਦੇਣਾ ਬਿਸ਼ੀਅਰ ਕਾਲੇ ਪੜ੍ਹੋ ਹੁਣ ਸਾਰੇ ਨੂੰ
ਡੱਡੂ ਬਗਲੇ ਸੰਖ ਲੱਖ ਅੱਕ ਜਵਾਹੇ ਬਿਸ਼ੀਅਰ ਕਾਲੇ
ਬਿਸ਼ੀਅਰ ਕਾਲ ਸੋ ਡੱਡੂ ਹੋ ਗਏ ਭਾਈ ਬਗਲੇ ਹੋ ਗਏ ਇਹ ਉੱਪਰ ਆਈਆਂ ਹੁੰਦੀਆਂ ਪੌੜੀਆਂ ਸਾਰਿਆਂ ਨੇ ਨਿੰਦਣੀਆਂ ਰੂਪ ਵਿੱਚ ਪਿੱਛੇ ਪੌੜੀਆਂ ਆਪਾਂ ਪੜ੍ਹੀਆਂ ਨੇ ਡੱਡੂ ਵਾਲ ਵੀ ਕਹਿੰਦੇ ਜਾਲਾ ਖਾਂਦਾ ਹੈ ਬਗਲੇ ਡੱਡੀਆਂ ਹੀ ਖਾਂਦੇ ਨੇ ਸੰਖ ਸਮੁੰਦਰ ਦਾ ਤਿਆਗ ਕਰਕੇ ਜਿਹੜਾ ਸੀ ਚੀਕਾਂ ਮਾਰਦਾ ਮੰਦਰਾਂ ਮੰਦਰਾਂ ਵਿੱਚ ਸੋ ਸਾਰੇ ਜਿਹੜੇ ਸੀ ਵਿਰੋਧਾਭਾਸ ਵਿੱਚ ਪਿੱਛੇ ਪੌੜੀਆਂ 'ਚ ਆ ਗਏ ਨੇ ਸੋ ਹੁਣ ਉਹਨਾਂ ਦੇ ਬਾਰੇ ਭਾਈ ਸਾਹਿਬ ਜੀ ਕਹਿਣਗੇ ਡੱਡੂ ਹੋ ਗਏ ਬਗਲੇ ਅਤੇ ਸੰਖ ਜੂਠਾ ਹੁੰਦਾ ਹੈ ਬਾਹਮਣਾ ਥੁੱਕ ਪੈਂਦਾ ਮੂੰਹ ਵਿੱਚ ਅਤੇ ਇਸੇ ਤਰ੍ਹਾਂ ਹੀ ਲੱਖਾਂ ਇੱਦਾਂ ਦੇ ਫਿਰ ਅੱਕ ਅੱਕ ਦੀ ਵੀ ਆਪਾਂ ਪਿੱਛੇ ਪੜ੍ਹ ਕੇ ਗਏ ਮੀਂਹ ਪੈ ਤਾਂ ਕੀ ਹੋ ਜਾਂਦਾ ਹੈ ਹਰਾ ਹੋ ਜਾਂਦਾ ਸੁੱਕ ਜਾਂਦਾ ਅਤੇ ਐਵੇਂ ਜਵਾਹਾ ਉਹ ਵੀ ਸੁੱਕਦਾ ਹੈ ਮੀਂਹ ਪੈ ਤਾਂ ਠੀਕ ਹੈ ਅਤੇ ਬਿਸ਼ਰ ਕਾਲਾ ਚਿੱਟਾ ਹੋ ਜਾਂਦਾ ਮੀਂਹ ਪੈ ਤਾਂ ਬਿਸ਼ਰ ਕਾਲਾ ਇਹ ਵੀ ਇਹਨਾਂ ਇਹਨਾਂ ਅੰਦਰ ਜ਼ਹਿਰ ਹੈ ਸੋ ਇਹ ਨਿੰਦਣੀਆਂ ਚੀਜ਼ਾਂ ਨੇ ਸਾਰੀਆਂ ਹੋਰ ਜੀ
ਸਿੰਬਲ ਘੱਗੂ ਚੱਕੂ
ਨਹੀਂ ਘੁੱਗੂ
ਘੁੱਗੂ ਚੱਕਵੀਆਂ ਕੜਸ਼ ਹਸਤ ਲੱਖ ਸੰਡੀ ਨਾਲੇ
ਪੜ੍ਹੋ ਸਾਰੇ ਜੀ ਸਿੰਬਲ
ਸਿੰਬਲ
ਘੁੱਗੂ
ਘੁੱਗੂ
ਚੱਕਵੀਆਂ
ਚੱਕਵੀਆਂ
ਕੜਸ਼
ਕੜਸ਼
ਹਸਤ ਲੱਖ
ਹਸਤ ਲੱਖ
ਸੰਡੀ ਨਾਲੇ
ਸੰਡੀ ਨਾਲੇ
ਪੜ੍ਹੋ
ਸਿੰਬਲ ਘੁੱਗੂ ਚੱਕਵੀਆਂ ਕੜਸ਼ ਹਸਤ ਲੱਖ ਸੰਡੀ ਨਾਲੇ
ਐਵੇਂ ਸਿੰਬਲ ਦਾ ਦਰੁਖਤ ਉਹ ਵੀ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਨਾ ਉਹਨੂੰ ਫੁੱਲ ਚੰਗੇ ਲੱਗਦੇ ਨਾ ਫਲ 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 ਫਿੱਕੇ ਹਾਂ ਅੱਗੇ ਚੁੱਕੀ ਆ ਫੁੱਲ ਹਾਂਜੀ ਹਾਂ ਕੰਮ ਨਾ ਆਵੇ ਆਪਾਂ ਤਾਂ ਫਲ ਫਿੱਕੇ ਹਾਂ ਫੁੱਲ ਬੱਕ ਜਿਹੜੇ ਨੇ ਬੱਕ ਬੱਕੇ ਫੁੱਲ ਮਿੱਠੇ ਫਲ ਨੀ ਅਤੇ ਇਹ ਜਿਹੜੇ ਨੇ ਅਤੇ ਇਵੇਂ ਹੀ ਘੁੱਗੂ ਜਿਹੜਾ ਹੈ ਉਹਦੇ ਬਾਰੇ ਕੀ ਆਇਆ ਸੀ ਪਿੱਛੇ ਹਾਂ ਸੂਰਜ ਨੂੰ ਨਹੀਂ ਮੰਨਦਾ ਅਤੇ ਇਵੇਂ ਚੱਕਵੀਆਂ ਉਹ ਵੀ ਸੂਰਜ ਨੂੰ ਨਹੀਂ ਮਾ ਜਿਹੜਾ ਸੂਰਜ ਅਤੇ ਚੰਦਨਾ ਪ੍ਰੀਤ ਉਹਨਾਂ ਦੀ ਚੰਦ ਨਾਲ ਦੇਖੋ ਉਲਟ ਹੋ ਗਿਆ ਨਾ ਕੰਮ ਚੱਕਵੀਆਂ ਦਾ ਸੂਰਜ ਨਾਲ ਹੈ ਚੁੱਕੋ ਹਾਂ ਉਹ ਚੰਦ ਨੂੰ ਨਹੀਂ ਮੰਨਦੀ ਹੈ ਚੱਕਵੇ ਚੱਕਵੀਆਂ ਚੰਦ ਚੜ੍ਹੇ 'ਤੇ ਵਿਛੜ ਜਾਂਦੇ ਨੇ ਪਤੀ ਪਤਨੀ ਦੋਵੇਂ ਕੜਸ਼ੀਆਂ ਦਾ ਕੀ ਹੋਇਆ ਸੀ ਸਵਾਦ ਨਹੀਂ ਕੋਈ ਆਉਂਦਾ ਹਸਤ ਹਾਥੀ ਹਾਥੀ ਜਿਹੜਾ ਸੀ ਨਵਾਓ ਅਤੇ ਬਾਅਦ 'ਚ ਮਿੱਟੀ ਪਾ ਲੈਂਦਾ ਇਉਂ ਸਾਰਿਆਂ ਦੀ ਨਿੰਦਣੀਆਂ ਰੂਪ ਵਿੱਚ ਪਛਕਿਆ ਅਤੇ ਇਹ ਸਾਰੀਆਂ ਚੀਜ਼ਾਂ ਅਤੇ ਲੱਖ ਸੰਡੀ ਨਾਲੇ
ਲੱਖ ਸੰਡੀ ਨਾਲੇ
ਸੰਡੀ ਜਿਹੜੀ ਬਾਂਝ ਔਰਤ ਹੁੰਦੀ ਹੈ ਔਲਾਦ ਰਹਿਤ ਸੋ ਉਹ ਲੱਖਾਂ ਹੀ ਇੱਦਾਂ ਹੋਣ ਅਤੇ ਅੱਗੇ
ਪੱਥਰ ਕਾਵ ਰੋਗੀ ਘਣੇ
ਠੀਕ
ਗਦੋ ਕਾਲੇ ਕੰਬਲ ਭਾਲੇ
ਕਾਲੇ ਰੰਗ ਦਾ ਵੀ ਗਦਾ ਹੁੰਦਾ
ਕਾਲੇ
ਗਦੋ ਕਾਲੇ
ਗਦੋ ਕਾਲੇ
ਦੇਖਿਆ ਨਹੀਂ ਕੁਝ ਕਾਲਾ ਗਦਾ ਕਿਹੜੀ ਮਗਲੀ ਲੈਣ ਦਾ ਇਹਦਾ ਪੱਥਰ ਕਾਵ ਰੋਗੀ ਘਣੇ
ਪੱਥਰ ਕਾਵ ਰੋਗੀ ਘਣੇ
ਹਾਂ ਗਦਹੋ
ਗਦਹੋ
ਕਾਲੇ ਕੰਬਲ
ਕਾਲੇ ਕੰਬਲ
ਪਾਲੇ
ਪਾਲੇ
ਹੁਣ ਪੜ੍ਹੋ ਇੱਦਾਂ ਬੜਾ ਓਮ ਸਲਮ
ਪੱਥਰ ਕਾਵ ਰੋਗੀ
ਫਿਰ ਤੁਸੀਂ ਪੱਥਰ ਕਾਵ ਕਰਤਾ ਪੱਥਰ ਵੱਖਰਾ ਕਹੋ
ਪੱਥਰ ਕਾਵ ਰੋਗੀ ਘਣੇ ਗਦੋ ਕਾਲੇ ਕੰਬਲ ਪਾਲੇ
ਇਹ ਹੋਰ ਪਾਲੋ ਇੱਕ ਵਾਰੀ
ਪੱਥਰ ਕਾਵ ਰੋਗੀ ਘਣੇ ਗਦੋ ਕਾਲੇ ਕੰਬਲ ਪਾਲੇ।
ਹੋਰ ਠੀਕ ਹੈ। ਹਾਂਜੀ, ਪੱਥਰ ਹੋ ਗਿਆ, ਪੱਥਰ ਦਾ ਕੀ ਸਵਾਦ ਸੀ, ਰੱਖੇ ਰੱਖੇ ਪਾਣੀ 'ਚ ਨਹੀਂ ਭਿੱਜਦਾ। ਸੋ ਇਵੇਂ ਹੀ ਕਾਮ ਜਿਹੜੇ ਨੇ, ਗੰਦਗੀ ਖਾਣੀ, ਕੌੜਾ ਬੋਲਣਾ, ਅੱਖ ਤੋਂ ਵੀ ਕਾਣਾ ਅਤੇ ਅੰਦਰੋਂ ਕਾਲਾ ਬਾਹਰੋਂ ਕਾਲਾ। ਹਾਂਜੀ, ਅੱਖ ਕਾਣਾ ਹੁੰਦਾ, ਕੁੱਖ ਹੁੰਦੀ ਆ ਉਹਦੀ, ਉਸ ਨੂੰ ਕਿੰਨੀ ਤੇਜ਼ੀ ਨਾਲ ਘੁਮਾਈ ਜਾਂਦਾ, ਇੱਧਰ ਆਉਂਦਾ ਦੂਜੇ ਪਾਸੇ ਖਾਲੀ ਹੁੰਦੀ ਆ। ਹਾਂਜੀ, ਕਾਂ ਦੀ ਅੱਖ ਜਿਹੜੀ ਆ ਦੋ ਨਹੀਂ ਹੁੰਦੀਆਂ, ਇੰਨੀ ਫੁਰਤੀ ਨਾਲ ਅੱਖ ਇੱਧਰ ਆ ਜਾਂਦੀ, ਉੱਧਰ ਆ ਜਾਂਦੀ, ਫਿਰਦੀ ਆ ਦੋਵੇਂ ਪਾਸੇ, ਇੱਧਰ ਉੱਧਰ ਚੜ੍ਹਦੀ, ਇੱਧਰ ਖਾਲੀ ਹੋ ਜਾਂਦੀ ਆ। ਹਾਂ, ਦੂਜੇ ਪਾਸੇ। ਹਾਂਜੀ, ਇਸ ਕਰਕੇ ਲੈ ਤਾਂ ਕਹਿੰਦੇ ਵੀ ਤਾਂ ਕਾਣਾ ਕੌਣ, ਇੱਕੋ ਹੀ ਅੱਖ ਹੁੰਦੀ ਆ ਉਹਦੀ। ਸੋ ਕਾਣਾ ਵੀ ਹੈ ਅਤੇ ਕਾਲਾ ਵੀ ਹੈ, ਸਾਰੇ ਕੱਕੇ ਨੂੰ ਲੱਗਦੇ ਨੇ, ਕਾਂ ਕੱਕਾ ਕਾਲਾ ਅਤੇ ਕੱਕਾ ਕਾਣਾ ਅਤੇ ਐਵੇਂ ਜਿਹੜਾ ਸੀ ਇਉਂ ਹੈ। ਹਾਂਜੀ, ਸੋ ਇਸ ਤਰ੍ਹਾਂ ਜੀ ਕਾਵ ਦਾ ਸੁਭਾਅ ਜਿਹੜਾ ਗੰਦਗੀ ਖਾਣੀ ਅਤੇ ਕਾਣਾ ਹੀ ਵੇਖਣਾ ਅਤੇ ਹੋਰ ਇਹਦੇ ਇਸੇ ਤਰ੍ਹਾਂ ਬਹੁਤ ਸਾਰੇ ਰੋਗੀ ਜਿਹੜੇ ਸੀ ਕੱਚੇ ਵੈਦ ਕੋਲ ਜਾਣ ਵਾਲੇ, ਪੜ੍ਹਿਆ ਆਪਾਂ ਨੇ ਕੱਲ੍ਹ, ਅਤੇ ਇਵੇਂ ਗਧਾ ਜਿਹੜਾ ਸੀ ਉਹਦੇ ਪਾ ਦੀ ਰਤਨਾਂ ਦਾ ਹਾਰ ਗਲ ਵਿੱਚ, ਜਾਂ ਚੰਦਨ ਲਾ ਦੀ ਉਹਦੇ ਪਿੰਡੇ 'ਤੇ ਲੇਪ ਕਰ ਦਈਏ ਅਤੇ ਫਿਰ ਰੂੜੀ 'ਤੇ ਜਾ ਕੇ ਲਿਟਦਾ ਜਾਂ ਰੂੜੀ 'ਤੇ ਹੀ ਫਿਰਦਾ। ਇਵੇਂ ਕੰਬਲ ਜਿਹੜੇ ਕਾਲੇ ਸੀ, ਸੌ ਵਾਰੀ ਧੋ ਲਓ ਉਹਨਾਂ ਨੂੰ, ਚਿੱਟੇ ਤਾਂ ਨਹੀਂ ਨਾ ਉਹ, ਚਲੋ ਕਾਲਾ ਰੰਗ ਰਹੇਗਾ ਅਤੇ ਨਾ ਚਿੱਟਾ ਰੰਗ ਚੜ੍ਹਨਾ। ਭਾਲੇ ਆਖੀ ਦੇ ਨੇ, ਦੇਖੀ ਦੇ ਨੇ, ਜਾਂ ਭਾਲੇ ਭਾਲੇ ਨਾਲ ਭਾਲੂ ਦਾ ਰਿਸ਼ ਨੂੰ ਵੀ ਕਹਿ ਦਿੰਦੇ ਨੇ, ਪਰ ਉਹ ਪਿੱਛੇ ਆਇਆ ਨਹੀਂ ਰਿਸ਼ ਦਾ ਕੋਈ, ਇਸ ਕਰਕੇ ਇੱਥੇ ਭਾਲੇ ਦੇਖੀ ਦੇ ਨੇ, ਇੱਦਾਂ ਦੇ ਲੱਭੇ ਨੇ ਇਹਨਾਂ ਉਗਣਾਂ ਵਾਲੇ। ਅੱਗੇ
ਕਹਿ ਹੈ ਤਿਲ ਬੁਆੜ ਲੱਖ ਆਕਰ ਤੈਂਡ ਰੰਡ ਅੱਕ
ਤੈਡ
ਅਰੰਡ ਤੁਮੇ ਚਿਤਰਾਲੇ।
ਹਾਂ, ਪੜ੍ਹੋ ਸਾਰੇ। ਕਹਿ ਹੈ ਤਿਲ ਬੁਆੜ ਲੱਖ,
ਤਿਲ ਵਾੜ ਲੱਖ,
ਅੱਕ ਤਿੱਡ ਅਰੰਡ ਤੁਮੇ ਚਿਤਰਾਲੇ। ਪੜ੍ਹੋ ਹੁਣ।
ਕਹਿ ਹੈ ਤਿਲ ਬੁਆੜ ਲੱਖ, ਅੱਕ ਤਿੱਡ ਅਰੰਡ ਤੁਮੇ ਚਿਤਰਾਲੇ।
ਹਾਂ, ਕਹਿ ਕਾਂਸੀ ਦਾ ਬਰਤਨ, ਕਾਂਸੀ ਜਿਹੜੀ ਹੈ ਧਾਤ, ਕਦੇ ਸ਼ੁੱਧ ਨਹੀਂ ਹੁੰਦਾ, ਕਾਲਖੇ ਕਾਲਖਾ ਉਹਦੇ 'ਚ। ਇਵੇਂ ਬੁਆੜ ਤਿਲ ਜਿਹੜਾ ਸੀ ਖੇਤ ਵਿੱਚ, ਇਹਨੂੰ ਸਵਾਹ ਜਿਹੀ ਪੈ ਜਾਂਦੀਆਂ ਘੁੰਗਰਾਂ ਦੇ ਵਿੱਚ, ਤਿਲ ਨਹੀਂ ਪੈਂਦੇ, ਉਹਨੂੰ ਸੁੰਜਾ ਛੱਡ ਦਿੰਦਾ ਜ਼ਿਮੀਂਦਾਰ ਦੇਖ ਕੇ, ਛੁੱਟੇ ਤਿਲ ਬੁਆੜ ਜਿਉਂ ਸੁੰਜੇ ਅੰਦਰ ਖੇਤ। ਹਾਂ, ਉਹ ਤੋੜ ਕੇ ਦੇਖ ਲੈਂਦੇ, ਟੈਂਕ ਕੱਢ ਗਿਆ ਡੋਡੀ ਉਹਦੀ, ਝਾੜ ਕੇ ਦੇਖਦਾ ਨਿਕਲਿਆ ਵਿੱਚੋਂ, ਉੱਪਰੋਂ ਸਵਾਹ ਜੀ ਵੀ ਆਈ ਹੁੰਦੀ, ਪਤਾ ਲੱਗ ਜਾਂਦਾ। ਹਾਂ, ਉਹਨੇ ਟੰਡਰੀਆਂ ਜਿਹੜੀਆਂ ਨਾ, ਉੱਥੇ ਕਾਲਸ ਆ ਜਾਂਦੀ ਆ, ਉੱਤੇ ਸਵਾਹ ਜੀ ਮੰਗੂ ਨਾ, ਕਾਲਸ ਹੁੰਦੀ ਹੈ, ਉਹ ਛੱਡ ਦੇਣਾ ਵੀ ਇੱਥੇ ਹੈ ਨਹੀਂ ਕੁਛ, ਛੁੱਟੇ ਤਿਲ ਬੁਆੜ ਜਿਉਂ ਸੁੰਜੇ ਅੰਦਰ ਖੇ, ਸੁੰਜੇ ਰਹਿੰਦੇ ਨੇ। ਹਾਂ, ਇਸੇ ਤਰ੍ਹਾਂ ਹੀ ਅੱਕ ਟਿੱਡਾ ਹੋ ਗਿਆ, ਅਰੰਡ ਦਾ ਦਰਖਤ ਜਿਹੜਾ ਸੀ, ਅਤੇ ਇਵੇਂ ਹੀ ਤੁੰਮੇ ਚਿਤਰਾਲੇ, ਅੱਕ ਦਾ ਵੀ ਅਰਿੰਡ ਦਾ ਵੀ ਚਿਤਰਾਲਾ ਵਾ, ਅਤੇ ਤੁੰਮੇ ਦਾ ਉੱਪਰਲਾ ਪਾਸਾ ਵੀ ਚਿਤਰਾਲਾ ਹੀ ਹੁੰਦਾ, ਚਿੱਟੀਆਂ ਚਿੱਟੀਆਂ ਧਾੜੀਆਂ ਜਿਹੀਆਂ ਹੁੰਦੀਆਂ ਨੇ ਤੁੰਮੇ ਦੇ ਫਲ 'ਤੇ ਜਿਹੜੀਆਂ ਨੇ, ਰੰਗ ਹਰਾ ਅਤੇ ਉਹ 'ਚ ਚਿੱਤਰਕਾਰੀ ਜਿਹੀ ਹੋਈ ਹੁੰਦੀ ਹੈ। ਸੋ ਇਹ ਸਾਰੇ ਜਿੰਨੇ ਫਲ, ਇਹਨਾਂ ਨੂੰ ਵੀ ਜਿਹੜਾ ਸੀ ਨਿੰਦਣ ਰੂਪ ਵਿੱਚ ਜਾਣਿਆ ਜਾਂਦਾ। ਅੱਗੇ
ਕਲੀ ਕਨੇਰ ਵਖਾਣੀ ਹੈ, ਸਭ ਅਵਗੁਣ ਮੈਂ ਤਨ ਪਿਹਾਲੇ।
ਦੇਖੋ ਭਾਈ ਸਾਹਿਬ ਦੀ ਨਿਮਰਤਾ, ਇਹ ਸਾਰਿਆਂ ਨੂੰ ਪ੍ਰਵਾਲਨ ਕੀਤਾ ਸੀ ਇਹਨਾਂ ਦੇ, ਕਿਉਂਕਿ ਔਗੁਣ ਦੱਸੇ ਸੀ ਸਾਰੇ। ਅਤੇ ਹੁਣ ਭਾਈ ਸਾਹਿਬ ਆਪ ਇਹ ਕਹਿ ਰਹੇ ਨੇ ਵੀ ਇਹਨਾਂ ਦੀ ਜੋ ਕਹੀ ਗਈ ਕਹੀ ਤਾਂ ਗੱਲ ਯਥਾਰਥ ਹੈ, ਪਰ ਫਿਰ ਵੀ ਕਿਤੇ ਨਿੰਦਿਆ ਨਾ ਹੋ ਗਈ ਹੋਵੇ, ਮੈਂ ਇਹਨਾਂ ਤੋਂ ਵੀ ਮਾੜਾ। ਕਲੀ ਕਨੇਰ ਵਿਖਾਣੀ ਹੈ,
ਕਲੀ ਕਨੇਰ ਵਿਖਾਣੀ,
ਕਲੀ ਦਾ ਬੂਟਾ ਕਨੇਰ ਜਿਹੜਾ ਸੀ, ਜਿਹਨੂੰ ਗੁਲਾਬੀ ਫੁੱਲ ਲੱਗਦੇ, ਅੰਦਰਲਾ ਰੰਗ ਚਿੱਟਾ ਹੁੰਦਾ, ਦੁਬਦਾ ਵਾਲੇ ਕਿਹਾ ਉਹਨਾਂ ਨੂੰ, ਵਿਖਾਣੀ ਆਖੀ ਦੇ ਨੇ, ਅਤੇ ਸਭ ਅਵਗੁਣ ਮੈਂ, ਇੱਦਾਂ ਦੇ ਜਿੰਨਾ ਇਹਨਾਂ ਵਿੱਚ ਔਗੁਣ ਸੀ ਭਾਈ ਸਾਹਿਬ ਕਹਿੰਦੇ ਸਾਰੇ ਮੇਰੇ ਵਿੱਚ ਨੇ। ਤਨ ਪੀ ਹਾਲੇ,
ਤਨ ਪੀ ਹਾਲੇ,
ਹਾਂ, ਇਹ ਸਾਰੇ ਭਿਆਨਕ ਔਗੁਣਾਂ ਵਾਲੇ ਸੀ, ਮੇਰੇ ਤਨ ਵਿੱਚ ਇਹ ਸਾਰੇ ਔਗੁਣ ਪਏ ਹੋਏ ਨੇ। ਹਾਂਜੀ, ਨਿਮਰਤਾ ਵੇਖੋ ਕਿੰਨੀ ਆ। ਹਾਂਜੀ, ਹੋਰ
ਸਾਧ ਸੰਗਤ ਗੁਰ ਸ਼ਬਦ ਸੁਣ,
ਜਿਵੇਂ ਸਾਧ ਸੰਗਤ ਚਾ ਕੇ ਜਿਹੜਾ ਕਪਟ ਸਨੇਹੀ ਪੁਰਸ਼ਾ ਗੁਰ ਸ਼ਬਦ ਤਾਂ ਸੁਣਦਾ ਹੈ।
ਗੁਰ ਉਪਦੇਸ਼ ਨਾ ਹਿਰਦੇ ਸੰਭਾਲੇ,
ਗੁਰ ਉਪਦੇਸ਼ ਨੂੰ ਹਿਰਦੇ 'ਚ ਸੰਭਾਲਿਆ ਨਹੀਂ ਸੀ।
ਤ੍ਰਿਗ ਜੀਵਨ ਬੇਮੁੱਖ ਬੇਤਾਲੇ,
ਉਹ ਬੇਮੁੱਖ ਜਿਹੜੇ ਐਸੇ ਨੇ ਬੇਤਾਲੇ ਨੇ, ਭੂਤਣੇ ਨੇ ਉਹ ਜਿਉਂਦੇ ਪ੍ਰੇਤ। ਅਤੇ ਤ੍ਰਿਗ ਜੀਵਨ ਲਾਣ ਤੋਂ ਜੇ ਜੀਵਨ ਨੂੰ, ਇਸ ਤਰ੍ਹਾਂ ਇੱਕ ਥਾਂ ਹੋਰ ਵੀ ਭਾਈ ਸਾਹਿਬ ਨੇ ਆਪਣੀ ਨਿਮਰਤਾ ਦਾ ਪੌੜੀ ਉਚਾਰਨ ਕੀਤੀ ਹੋਈ ਹੈ। ਇੱਦਾਂ ਹੀ ਆਵੇਗੀ ਅੱਗੇ, ਹਾਂ ਪਰਾਧੀ ਗੁਣਾਂਗਾਰ ਹਾਂ ਬੇਮੁੱਖ ਮੁੰਦਾ, ਚੋਰ ਜਾਰ ਜਵਾਰ ਹਾਂ ਪਰ ਕਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਕਾਤੀ ਕਿਰਤ ਘਣ ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀ ਆ ਸਤਿਗੁਰ ਬਖਸੰਦਾ। ਸੋ ਇਹ ਵੀ ਅੱਗੇ ਆ ਗਿਆ ਜੀ, ਇਉਂ ਨਿਮਰਤਾ ਦੇ ਵਿੱਚ ਭਾਈ ਸਾਹਿਬ ਜੀ ਨੇ ਆਪਣੇ ਆਪ ਨੂੰ ਨਿਊਨਤਾ ਪੱਖ ਵਿੱਚ ਦਰਸਾਇਆ ਹੈ, ਹੰਕਾਰ ਦੀ ਬਿਰਤੀ ਦੀ ਨਿਵਿਰਤੀ ਲਈ ਹੈ। ਹਾਂਜੀ, ਵੀ ਥੋੜ੍ਹਾ ਵੀ ਕਿਤੇ ਸੂਖਮ ਹੰਕਾਰ ਵੀ ਨਾ ਕਿਤੇ ਰਹਿ ਜਾਵੇ। ਹਾਂਜੀ, ਚਲੋ ਅੱਗੇ।
ਲੱਖ ਨਿੰਦਕ ਲੱਖ ਬੇਮੁਖਾਂ, ਦੂਤ ਦੁਸ਼ਟ ਲੱਖ ਲੂਣ ਹਰਾਮੀ।
ਠੀਕ ਹੈ, ਲੱਖ ਨਿੰਦਕ, ਹੁਣ ਆਪਣੀ ਨਿਮਰਤਾ ਹੋਰ ਦੱਸਣਗੇ। ਕਹਿੰਦੇ ਲੱਖਾਂ ਨਿੰਦਕ ਇਕੱਠੇ ਕਰ ਲਈਏ, ਲੱਖਾਂ ਹੀ ਬੇਮੁੱਖ ਹੋਣ, ਅਤੇ ਦੂਤ ਜਿਹੜੇ ਦੂਤੀ ਲਾਉਣ ਵਾਲੇ ਅਤੇ ਦੁਸ਼ਟ ਜਿਹੜੇ ਨੇ, ਅਤੇ ਲੱਖਾਂ ਹੀ ਲੂਣ ਹਰਾਮੀ ਹੋਣ। ਹਾਂ, ਹੋਰ
ਸਵਾਮ ਧੋਈ ਅਕਿਰਤ ਘਣ।
ਆਪਾਂ ਕੀ ਆਪਾਂ ਨਿਯਮ ਦੱਸਿਆ ਜੇ ਬਾਬਾ ਕਿਸੇ ਅੱਖਰ ਦੇ ਹੇਠਾਂ ਆ ਜਾਏ ਉਹਦਾ ਕੀ ਬਣ ਜਾਂਦਾ? ਸਵਾਮ ਬਣ ਜਾਂਦਾ। ਹਾਂ, ਐੜਾ ਬਣ ਜਾਂਦਾ। ਉਹਨੂੰ ਕੀ ਲੱਗ ਜਾਂਦਾ ਹੈ? ਬਾਬੇ ਨੂੰ, ਸੱਸੇ ਨੂੰ। ਹਾਂ, ਸਵਾਮ। ਠੀਕ, ਸਵਾਮ ਤੋਂ ਹੀ,
ਸਵਾਮ ਤੋਂ ਹੀ
ਅਕਿਰਤ ਘਣ,
ਅਕਿਰਤ ਘਣ
ਚੋਰ ਯਾਰ ਲੱਖ,
ਚੋਰ ਹਜ਼ਾਰ ਲੱਖ
ਲੱਖ ਪਹਿਨਾਮੀ,
ਲੱਖ ਪਹਿਨਾਮੀ
ਪੜ੍ਹ ਲੋਕ ਵਾਲੀ।
ਸ਼ਾਮ ਧੋਈ ਅਕਿਰਤ ਘਣ ਚੋਰ ਹਜ਼ਾਰ ਲੱਖ ਲੱਖ ਪਹਿਨਾਮੀ।
ਹਾਂ, ਸ਼ਾਮ ਧੋਈ ਕੌਣ? ਜਿਹੜੇ ਮਾਲਕ ਨਾਲ ਵੀ ਧੋਖਾ ਕਰ ਜਾਣ, ਆਪਣੇ ਸਵਾਮੀ ਨੂੰ ਵੀ ਧੋਖਾ ਦੇ ਜਾਣ। ਅਤੇ ਕਿਰਤ ਘਣ ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲੇ ਨੂੰ ਅਕਿਰਤ ਘਣ ਕਹਿੰਦੇ ਨੇ। ਕਿਸੇ ਨੇ ਤੁਹਾਡੇ ਪਰ ਉਪਕਾਰ ਕੀਤਾ, ਤੁਹਾਡਾ ਭਲਾ ਕੀਤਾ, ਉਹ ਭਲਾ ਭੁਲਾ ਦੇਣਾ, ਉਹਨੂੰ ਕਿਰਤਕਣ ਕਿਹਾ ਜਾਂਦਾ। ਸੋ ਇਸ ਕਰਕੇ ਨਿਯਮ ਹੈ ਗੁਰਮਤਿ ਦਾ ਕਿ ਭਾਈ ਤੁਹਾਡਾ ਕੋਈ ਭਲਾ ਕਰਦਾ ਉਹਨੂੰ ਭੁਲਾਓ ਨਾ, ਤੁਸੀਂ ਕਿਸੇ ਉੱਤੇ ਭਲਾ ਕਰਦੇ ਹੋ ਉਹਨੂੰ ਜਣਾਓ ਨਾ। ਸੋ ਨਹੀਂ ਤਾਂ ਫਿਰ ਕਿਰਤਕਣ ਹੈ। ਫਿਰ ਹੋਰ ਕੌਣ? ਚੋਰ ਚੋਰੀ ਕਰਨ ਵਾਲੇ, ਯਾਰ ਯਾਰੀ ਕਰਨ ਵਾਲੇ, ਬਗਾਨੇ ਘਰਾਂ 'ਚ ਜਾਣ ਵਾਲੇ, ਅਤੇ ਇਵੇਂ ਲੱਖ ਪਹਿਨਾਮੀ, ਲੱਖਾਂ ਹੀ ਜਿਹੜੀਆਂ ਸੀ ਬਦਨਾਮ ਪੁਰਸ਼ ਪਹਿਨਾਮੀ, ਜਿਹਨੇ ਬਦਨਾਮੀ ਉਹ ਖੱਟੀ ਆ ਜ਼ਿੰਦਗੀ 'ਚ। ਸੋ ਇੱਦਾਂ ਦੇ ਵੀ ਜਿੰਨੇ ਹਨ, ਭਾਈ ਸਾਹਿਬ ਕਹਿੰਦੇ ਮੈਂ ਵੀ ਉਸੇ ਸ਼੍ਰੇਣੀ 'ਚ ਹਾਂ। ਹਾਂ, ਮੈਂ ਇਹਨਾਂ ਵਰਗਾ ਹੀ ਹਾਂ, ਇਹ ਨਿਮਰਤਾ ਉਹਨਾਂ ਦੀ। ਹਾਂਜੀ,
ਬ੍ਰਾਹਮਣ
ਰਾਰਾ ਤਾਂ ਨਹੀਂ ਹੈਗਾ, ਹਾਂ ਹਾਂ ਹੀ ਹੋਣਾ। ਬ੍ਰਾਹਮਣ
ਰਾਰਾ ਹੈਗਾ, ਬਾਬੇ ਥੱਲੇ,
ਬਾਬੇ ਥੱਲੇ ਹੈਗਾ।
ਹਾਂਜੀ,
ਸਾਡੇ ਕੋਲ ਨਹੀਂ ਹੈ।
ਅੱਛਾ,
ਚਲੋ ਫਿਰ ਠੀਕ ਪੜ੍ਹਿਆ ਸੀ, ਪੜ੍ਹੋ।
ਬ੍ਰਾਹਮਣ ਗਾਈ ਵੰਸ਼ ਘਾਤ,
ਠੀਕ ਹੈ,
ਲਾਏ ਤਵਾਰ ਹਜ਼ਾਰ ਅਸਾਮੀ,
ਠੀਕ ਹੈ। ਹਾਂਜੀ, ਸੋ ਬ੍ਰਾਹਮਣ ਗਾਈ ਇਕੱਠਾ ਨਹੀਂ ਕਹਿਣਾ, ਫਿਰ ਬ੍ਰਾਹਮਣ ਦੀ ਗਾਂ ਹੋ ਜੂਗੀ। ਬ੍ਰਾਹਮਣ ਵੱਖਰਾ ਕਹਿਣਾ, ਗਾਈ ਵੱਖਰਾ ਕਹਿਣਾ, ਵੰਸ਼ ਘਾਤ ਵੱਖਰਾ। ਪੜ੍ਹੋ ਇੱਦਾਂ ਕਰਕੇ।
ਬ੍ਰਾਹਮਣ ਗਾਈ ਵੰਸ਼ ਘਾਤ, ਲਾਏ ਤਵਾਰ ਹਜ਼ਾਰ ਅਸਾਮੀ।
ਹੁਣ ਠੀਕ ਹੈ, ਬ੍ਰਾਹਮਣ ਤੋਂ ਲੈਣਾ, ਇੱਥੇ ਬ੍ਰਾਹਮਣ ਨੂੰ ਮਿਲਿਆ ਹੋਇਆ ਜਿਹੜਾ ਪੁਰਸ਼ ਹੈ, ਕਿ ਬ੍ਰਾਹਮਣ ਜਾਤੀ ਦਾ ਭਾਵ ਨਹੀਂ ਇੱਥੇ, ਜਿਹੜਾ ਬ੍ਰਹਮ ਨੂੰ ਮਿਲ ਚੁੱਕਿਆ, ਬ੍ਰਹਮ ਗਿਆਨੀ ਹੈ, ਉਹਨੂੰ ਮਾਰ ਦੇਣ ਵਾਲਾ ਕਾਤਲ, ਅਤੇ ਗਾਈ ਗਾਵਾਂ ਦਾ ਵੱਧ ਕਰਨ ਵਾਲਾ, ਅਤੇ ਵੰਸ਼ ਘਾਤ ਆਪਣੀ ਹੀ ਵੰਸ਼ ਦਾ ਘਾਤ ਕਰ ਦੇਣਾ, ਪਿਓ ਨੂੰ ਮਾਰ ਦੇਣਾ, ਮਾਂ ਮਾਰ ਦੇਣੀ, ਭਰਾ ਮਾਰ ਦੇਣੇ। ਇਉਂ ਜਿਹੜਾ ਸੀ ਵੰਸ਼ ਘਾਤੀ ਜਿਹੜਾ ਹੈਗਾ, ਲਾਏ ਤਵਾਰ ਤੋਂ ਪਾਵੇ ਚੁਗਲ, ਅਤੇ ਹਜ਼ਾਰ ਅਸਾਮੀ, ਇੱਦਾਂ ਦੇ ਹਜ਼ਾਰਾਂ ਹੀ ਅਸਾਮੀ ਹੁੰਦੀਆਂ ਜਿਹਦੇ ਐਤਵਾਰ ਹੀ ਕੋਈ ਨਾ ਹੋਵੇ, ਬੇਭਰੋਸੇ ਵਾਲਾ, ਵਿਸ਼ਵਾਸਘਾਤ, ਵਿਸ਼ਵਾਸਘਾਤੀ। ਇੱਦਾਂ ਵੀ ਮੈਂ ਉਹਨਾਂ ਸ਼੍ਰੇਣੀਆਂ ਵਿੱਚੋਂ ਹੀ ਹਾਂ। ਹਾਂਜੀ, ਅਸਾਮੀ ਅਰਬੀ ਬੋਲੀ 'ਚ, ਫਾਰਸੀ ਬੋਲੀ 'ਚ ਖਾਲੀ ਪਈ ਥਾਂ ਨੂੰ ਵੀ ਕਹਿੰਦੇ ਅਸਾਮੀ, ਸੀ ਕੋਈ ਥਾਂ ਜਿਹੜੀ ਛੇ ਪਹੀਆ ਹਾਂ ਅਸਾਮੀ ਖਾਲੀ ਆ ਹੋਰ ਜੀ
ਕੁੜੀ ਕੁੜਿਆਰ ਗੁਰ ਗੋਪ ਲੱਖ ਗੁਣੇ ਗੁਣਹਿਗਾਰ ਲੱਖ ਲੱਖ ਬਦਨਾ ਗਲਤੀ ਹੋ ਗਈ
ਹਾਂ
ਜੀ ਹੁਣ ਕੁੜਿਆਰ ਗੁਰ ਗੋਪ ਲੱਖ
ਸੁਣੋ ਜੀ ਦੁਆਲੇ ਪੜ੍ਹਨ ਲੱਗੇ
ਕੁੜੇ ਕੁੜਿਆਰ ਗੁਰ ਗੋਪ ਲੱਖ ਗੁਣੇ ਗਾਰ ਲੱਖ ਲੱਖ ਬਦਨਾਮੀ
ਚਲੋ ਜੀ ਪੜ੍ਹੋ ਕੂੜਿਆਰ
ਕੁੜਿਆਰ
ਕੂੜਿਆਰ ਗੁਰ ਨਹੀਂ ਕਰਨਾ ਕੂੜਿਆਰ
ਕੁੜਿਆਰ
ਗੁਰਗੋਪ
ਗੁਰਗੋਪ
ਲੱਖ ਤੇ ਵਿਸ਼ਰਾਮ ਕਰੋ ਕੂੜਿਆਰ
ਕੂੜਿਆਰ
ਗੁਰਗੋਪ ਲੱਖ
ਗੁਰਗੋਪ ਲੱਖ
ਗੁਣਹਗਾਰ ਲੱਖ
ਗੁਣਹਗਾਰ ਲੱਖ
ਲੱਖ ਬਦਨਾਮੀ
ਲੱਖ ਬਦਨਾਮੀ
ਸੁਭਾਸ਼ ਦੋ ਲੱਖਾਂ ਨੇ ਕੰਮ ਖਰਾਬ ਕਰਤਾ ਸੀ ਕਿੱਧਰ ਲਾਈਏ ਉਹਨੂੰ ਹਾਂ ਸੋ ਕੂੜਿਆਰ ਝੂਠੇ ਪੁਰਸ਼ ਹਾਂ ਅਤੇ ਗੁਰਗੋਪ ਜਿਹੜੇ ਗੁਰੂ ਇਹਦੇ ਦੋ ਭਾਵ ਨੇ ਗੁਰੂ ਨੂੰ ਛੁਪਾਉਣ ਵਾਲੇ ਆਪਣੇ ਆਪ ਨੂੰ ਮੂਹਰੇ ਰੱਖਣਾ ਗੁਰੂ ਨੂੰ ਛੁਪਾ ਲੈਣਾ ਗੋਪ ਨਾ ਛੁਪਾਉਣ ਦਾ ਅਤੇ ਦੂਜੇ ਭਾਵ ਵਿੱਚ ਕਹਾਂਗੇ ਗੁਰੂ ਦੇ ਨਿੰਦਕ ਗੁਰਗੋਪ ਗੁਰੂ ਦੀ ਨਿੰਦਿਆ ਕਰਨ ਵਾਲੇ ਕਿਵੇਂ ਕਰ ਰਹੇ ਨੇ ਅੱਜ ਕੱਲ੍ਹ ਜਿਹੜੀ ਕਿਵੇਂ ਨਿੰਦਿਆ ਹੋ ਰਹੀ ਹੈ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਨੇ ਦਸਮ ਗ੍ਰੰਥ ਸਾਹਿਬ ਦੀ ਕਰਦੇ ਨੇ ਉਹ ਗੁਰਗੋਪ ਨੇ ਅਤੇ ਲੱਖਾਂ ਹੀ ਗੁਨਾਹਗਾਰ ਅਤੇ ਇਸੇ ਤਰ੍ਹਾਂ ਲੱਖਾਂ ਹੀ ਬਦਨਾਮੀ ਜਿਹੜੇ ਬਦਨਾਮ ਹੋ ਚੁੱਕੇ ਲੋਕ ਨੇ ਹਾਂਜੀ ਹੋਰ
ਅਪਰਾਧੀ ਬਹੁਤ ਪਤਿਤ ਲੱਖ ਅਵਗੁਣਿਆਰ ਖੁਆਰ ਖੁਨਾਮੀ
ਠੀਕ ਅਪਰਾਧੀ ਬਹੁਤੇ ਅਪਰਾਧੀ ਲੱਖਾਂ ਹੀ ਪਤਿਤ ਡਿੱਗੇ ਹੋਏ ਧਰਮ ਤੋਂ ਅਤੇ ਲੱਖਾਂ ਜਿਹੜੇ ਨੇ ਅਵਗੁਣਿਆਰੇ ਖੁਆਰ ਖੁਨਾਮੀ ਸੋ ਜਿਨ੍ਹਾਂ ਨੇ ਖੁਨਾਮੀ ਉਹ ਖੱਟੀ ਆ ਜ਼ਿੰਦਗੀ 'ਚ ਗੁਨਾਹ ਹੀ ਖੱਟੇ ਨੇ ਦੋਸ਼ ਲਾਏ ਨੇ ਕਲੰਕਿਤ ਹੋ ਚੁੱਕੇ ਨੇ ਜਿਹੜੇ ਖੁਨਾਮੀ ਨਾਮ ਫਾਰਸੀ ਬੋਲੀ ਦਾ ਜਿਹੜਾ ਹੈ ਦੋ ਗੁਨਾਹ ਨੂੰ ਜਿਹੜਾ ਹੈ ਦੋਸ਼ ਨੂੰ ਕਹਿੰਦੇ ਨੇ ਖੁਨਾਮੀ ਅਪਰਾਧ ਨੂੰ ਕਹਿ ਲਓ ਕਸੂਰ ਨੂੰ ਕਹਿ ਲਓ ਹਾਂਜੀ ਹਾਂ ਚਲੋ ਜੀ
ਲੱਖ ਲਿਬਾਸੀ ਦਗਾਬਾਜ
ਸੋਚ ਇਹਦੇ 'ਚ ਵੀ ਆ ਜਾਂਦਾ ਹੈ ਆਪਣਾ ਦੋਹੀਂ ਸਰਾਈਂ ਖੁਨਾਮੀ ਕਹਾਏ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ ਦੋਹੀਂ ਸਰਾਈਂ ਦੋਹੇ ਲੋਕਾਂ ਵਿੱਚ ਉਹ ਜਿਹੜਾ ਹੈ ਕਸੂਰ ਬਾਰੇ ਗਿਣਿਆ ਜਾਂਦਾ ਸੋਹੀ ਰਾਗ 'ਚ ਆਉਂਦਾ ਅੱਗੇ ਜੀ ਖੁਨਾਮੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਵਰਤਿਆ ਭਾਈ ਸਾਹਿਬ ਨੇ ਸਭ ਇਹ ਕੌਣ ਖੁਨਾਮੀ ਪਿਖੀ ਹਮਾਰੀ ਉੱਥੇ ਵੀ ਆਉਂਦਾ ਹਾਂਜੀ
ਲੱਖ ਲਿਬਾਸੀ ਦਗਾਬਾਜ਼ ਲੱਖ ਸੈਤਾਨ ਸਲਾਮ ਸਲਾਮੀ
ਲੱਖਾਂ ਹੀ ਲਿਬਾਸ ਜਿਹੜਾ ਜਿਨ੍ਹਾਂ ਨੇ ਵੀ ਦਿਖਾਵੇ ਦਾ ਭੇਖ ਧਾਰਿਆ ਹੈ ਜਿਨ੍ਹਾਂ ਬਾਰੇ ਸੁਖਮਨੀ ਸਾਹਿਬ ਕਿਹਾ ਬਾਹਰ ਭੇਖ ਨਾ ਕਾਹੂ ਭੀਨ ਜਾਨਣਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਕਲਾ ਭੇਖ ਹੀ ਹੈ ਦਿਖਾਵਾ ਹੀ ਹੈ ਹੋਰ ਜੀ ਦਗਾਬਾਜ ਧੋਖੇਬਾਜ ਲੋਕ ਜਿਹੜੇ ਨੇ ਅਤੇ ਲੱਖ ਸ਼ੈਤਾਨ ਜਿਹੜੇ ਲੱਖਾਂ ਸ਼ੈਤਾਨੀਆਂ ਕਰਨ ਵਾਲੇ ਅਤੇ ਸਲਾਮਾਂ ਅਲੈਕੁਮ ਕਹਿਣ ਵਾਲੇ ਇੱਦਾਂ ਹੀ ਲਖਿਸਤਾਨੀ ਨਾਲ ਸਲਾ ਆਉਂਦਾ ਨਾ ਆਸਾ ਦੀ ਵਾਰ ਵਿੱਚ ਹੀ ਸਲਾਮ ਜਵਾਬ ਦੋਵੇ ਕਰੇ ਮੁੱਢੋਂ ਕੁੱਥਾ ਜਾਏ ਮੱਥਾ ਵੀ ਟੇਕਣਾ ਹੁਕਮ ਨਹੀਂ ਮੰਨਣਾ ਉਹ ਐਸੇ ਸ਼ੈਤਾਨ ਜਿਹੜੇ ਨੇ ਹਾਂ ਸਲਾਮ ਸਲਾਮੀ ਸਲਾਮਾਂ ਹੀ ਕਰਨ ਵਾਲੇ ਝੂਠੀਆਂ ਹਾਂ ਫਿਰ
ਤੂੰ ਵੇਖੈ ਹਾਂ ਮੁੱਕਰਾਂ ਹਾਂ ਕਪਟੀ ਤੂੰ ਅੰਤਰ ਜਾਮੀ
ਪੜ੍ਹੋ ਸਾਰੇ
ਤੂੰ ਵੇਖੈ ਹਾਂ ਮੁੱਕਰਾਂ ਹਾਂ ਕਪਟੀ ਤੂੰ ਅੰਤਰ ਜਾਮੀ
ਮਹਾਰਾਜ ਤੂੰ ਤਾਂ ਅੰਤਰ ਜਾਮੀ ਹੈ ਤੂੰ ਤਾਂ ਵੇਖਦਾ ਸਾਡੇ ਹਰ ਕਰਮ ਨੂੰ ਪਰ ਅਸੀਂ ਫਿਰ ਵੀ ਮੁੱਕਰ ਜਾਂਦੇ ਅਸੀਂ ਤਾਂ ਨਹੀਂ ਕਰਿਆ ਪਾਪ ਤਾਂ ਕੀਤਾ ਹੈ ਪਰ ਮੁੱਕਰ ਜਾਂਦੇ ਹਾਂ ਪਰ ਤੂੰ ਅੰਤਰ ਜਾਮੀ ਹੈ ਕਿਵੇਂ ਮੁੱਕਰਾਂਗੇ ਤੇਰੇ ਮੂਹਰੇ ਸ਼੍ਰੀ ਰਾਗ 'ਚ ਵੀ ਮਹਾਰਾਜ ਨੇ ਆਖਿਆ ਤੂੰ ਦੇਖੈ ਹਾਂ ਮੁੱਕਰ ਪਾਓ ਸ਼੍ਰੀ ਰਾਗ 'ਚ ਆਉਂਦਾ ਨਾ ਤੇਰਾ ਕੰਮ ਨਾ ਤੇਰਾ ਨਾ ਹੈ ਤੂੰ ਦੇਖਦਾ ਮਹਾਰਾਜ ਜੀ ਅਸੀਂ ਮੁੱਕਰ ਜਾਂਦੇ ਹਾਂ ਤੇਰਾ ਕੰਮ ਜਿਹੜੇ ਤੇਰੇ ਦੱਸੇ ਹੋਏ ਕੰਮ ਸੀ ਜੋ ਕਰਨ ਯੋਗ ਸੀ ਉਹ ਕਰੇ ਨਹੀਂ ਨਾ ਤੇਰਾ ਨਾ ਆਏ ਨਾ ਤੇਰਾ ਨਾਮ ਜਪਿਆ ਇੱਦਾਂ ਦੇ ਮੁੱਕਰੂ ਹਾਂ ਅਸੀਂ ਝੱਟ ਮੁੱਕਰ ਜਾਂਦੇ ਹਾਂ ਪਰ ਉਹ ਅੱਗੇ ਜੀ
ਪਤਿਤ ਉਦਾਹਰਣ ਬਿਰਧ ਸੁਆਮੀ
ਪਰ ਸੱਚੇ ਪਾਤਸ਼ਾਹ ਮੈਂ ਵੀ ਇਹਨਾਂ ਉਗਣਾ ਵਾਲਾ ਹੀ ਹਾਂ ਫਿਰ ਬੇਨਤੀ 'ਚ ਆਖਿਆ ਤੇਰਾ ਬਿਰਧ ਕੀ ਹੈ ਪਤਿਤਾਂ ਨੂੰ ਉਧਾਰਨ ਵਾਲਾ ਹੇ ਸੁਆਮੀ ਮਾਲਕ ਇਉਂ ਪਤਿਤਾਂ ਨੂੰ ਉਧਾਰ ਦਿੰਦਾ ਹਾਂਜੀ ਇੱਥੇ ਕਿਹੜੀ ਵਾਰ ਪੂਰੀ ਹੋ ਗਈ ਹਾਂਜੀ 18ਵੀਂ ਸ਼ੁਰੂ ਕਰਨ ਲੱਗੇ ਨੇ ਪੜ੍ਹੋ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹਾਂ, ਹਰ ਵਾਰ ਦੇ ਮੁੱਢ ਦੀ, ਹਰ ਵਾਰ ਦੀ ਸ਼ੁਰੂਆਤ ਦੇ ਜਾਂ ਹਰ ਵਾਰ ਦੇ ਮੁੱਢ ਵਿੱਚ ਭਾਈ ਸਾਹਿਬ ਮੰਗਲ ਕਰਦੇ ਨੇ, ਕਿਉਂਕਿ ਪ੍ਰਥਾ ਹੈ ਗ੍ਰੰਥਕਾਰਾਂ ਦੀ ਪੁਰਾਣੀ। ਜਦੋਂ ਵੀ ਕਿਸੇ ਗ੍ਰੰਥ ਦੀ ਸ਼ੁਰੂਆਤ ਕਰਨੀ ਹੈ, ਉਹਦੇ ਮੁੱਢ ਵਿੱਚ ਮੰਗਲ, ਉਹਦੇ ਮੱਧ ਵਿੱਚ ਮੰਗਲ, ਉਹਦੇ ਅਖੀਰ 'ਤੇ ਸ਼ੁਕਰਾਨੇ ਦਾ। ਇਵੇਂ ਗੁਰੂ ਗ੍ਰੰਥ ਸਾਹਿਬ ਜੀ ਦੇਖੋ, ਮੁੱਢ ਵਿੱਚ ਮੰਗਲ ਕੀਤਾ ਹੈ, ਇੱਕ ਓਅੰਕਾਰ ਸ਼ੁਰੂ ਕਰਕੇ ਗੁਰਪ੍ਰਸਾਦ ਤੱਕ ਉਹ ਮੰਗਲ ਹੈ। ਸੋ ਉੱਥੇ ਵੀ ਮਹਾਰਾਜ ਜੀ ਨੇ ਇਹੀ ਭਾਵਨਾ ਜਿਤਾਈ ਹੈ, ਮਹਾਰਾਜ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਕਰਨ ਲੱਗੇ ਹਾਂ, ਇਹ ਨਿਰਵਿਘਨ ਸੰਪੂਰਨ ਹੋਵੇ। ਫਿਰ ਮੱਧ ਵਿੱਚ ਆਇਆ, ਉੱਥੇ ਵੀ ਮਹਾਰਾਜ ਜੀ ਦਾ ਫਿਰ ਸ਼੍ਰੀ ਮੰਗਲ ਕੀਤਾ ਹੈ, ਅਤੇ ਆਦਿ ਪੂਰਨ ਮੱਧ ਪੂਰਨ ਕਰਕੇ ਸ਼ੁਕਰਾਨਾ ਕੀਤਾ ਹੈ। ਅਖੀਰ 'ਤੇ ਜਾ ਕੇ ਆ ਕੇ ਦਿੱਤਾ, ਸੰਪੂਰਨ ਹੋ ਗਿਆ, ਤੇਰਾ ਕੀਤਾ ਜਾਤੋ ਨਾਹੀਂ ਸ਼ੁਕਰਾਨਾ ਹੈ, ਮੈਨੂੰ ਯੋਗ ਕੀਤੋ ਹੀ, ਇਸ ਕੰਮ ਦੇ ਯੋਗ ਤੁਸੀਂ ਮੈਨੂੰ ਕੀਤਾ, ਮੈਂ ਤੇਰਾ ਕੀਤਾ ਜਾਣ ਨਹੀਂ ਸੀ ਸਕਦਾ। ਸੋ ਇਹ ਰੀਤੀ ਹੈ ਪੁਰਾਤਨ ਗ੍ਰੰਥਕਾਰਾਂ ਦੀ। ਸਿਵੇਂ ਭਾਈ ਸਾਹਿਬ ਜੀ ਵੀ ਜਦੋਂ ਵੀ ਕੋਈ ਵਾਰ ਸ਼ੁਰੂ ਹੁੰਦੀ ਹੈ, ਉਹਦੀ ਸੰਪੂਰਨਤਾ ਵਾਸਤੇ ਮੁੱਢ ਵਿੱਚ ਮੰਗਲ ਕਰਦੇ ਨੇ। ਕਲਗੀਧਰ ਨੇ ਵੀ ਦਸਵੇਂ ਗ੍ਰੰਥ ਵਿੱਚ ਇਹੀ ਨਿਯਮ ਰੱਖਿਆ ਹੈ, ਜਦੇ ਵੀ ਕੋਈ ਛੰਦ ਉਚਾਰਿਆ ਤੋਏ ਪ੍ਰਸਾਦ, ਮੈਂ ਛੰਦ ਉਚਾਰਨ ਲੱਗਿਆ ਮਹਾਰਾਜ ਇੱਥੇ ਤੇਰੀ ਕਿਰਪਾ ਹੈ, ਮੇਰਾ ਆਪਣਾ ਕੋਈ ਇਹਦੇ 'ਚ ਜ਼ੋਰ ਨਹੀਂ, ਤੇਰੀ ਕਿਰਪਾ ਨਾਲ ਉਚਾਰਨ ਲੱਗਾ। ਸੋ ਇੱਥੇ ਹੁਣ ਫਿਰ ਮੰਗਲ 18ਵੀਂ ਵਾਰ ਦੇ ਮੁੱਢ ਵਿੱਚ ਭਾਈ ਸਾਹਿਬ ਕਰ ਰਹੇ ਨੇ। ਕਿਹੜਾ ਮੰਗਲ ਹੈ ਜੀ? ਵਸਤੂ ਨਿਰਦੇਸ਼ ਮੰਗਲ ਹੈ। ਕੀ ਭਾਵ ਹੁੰਦਾ ਵਸਤੂ ਨਿਰਦੇਸ਼ ਦਾ? ਵਸਤੂ ਜਿਹਦੇ ਵਿੱਚ ਵਸਤੂ ਦਾ ਨਿਰਣਾ ਹੋਵੇ, ਵਸਤੂ ਕੌਣ ਹੈ ਉਹਦਾ ਨਿਰਣਾ ਹੈ। ਹੁਣ ਇਹਦੇ 'ਚ ਨਿਰਣਾ ਕੀ ਹੈ? ਉਹ ਇੱਕ ਹੈ, ਨਿਰਣਾ ਹੋ ਗਿਆ ਨਾ, ਬਹੁਤੇ ਧੀਨਾਂ ਨਿਰਣਾ ਹੈਗਾ, ਇੱਕੋ ਹੀ ਆ ਉਹ, ਇੱਕ ਦਾ ਅਰਥ ਅਦਵੈਤ ਸਰੂਪ ਹੈ ਉਹ, ਕਿਸੇ ਨਾਲ ਅਦਵੈਤ ਨਹੀਂ। ਇੱਕ ਦਾ ਅਰਥ ਹੈ ਸਜਾਤੀ ਵਜਾਤੀ ਸਵੈਗਤ ਭੇਤਾਂ ਤੋਂ ਰਹਿਤ ਹੈ। ਓਅੰਕਾਰ ਦਾ ਅਰਥ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ, ਸਭ ਨੂੰ ਪ੍ਰਕਾਸ਼ ਦੇ ਰਿਹਾ। ਓਅੰਕਾਰ ਦਾ ਤਾਂ ਮੰਗਲ ਰੂਪ ਹੈ। ਓਅੰਕਾਰ ਦਾ ਅਰਥ ਹੈ ਓਅੰਕਾਰ, ਓਅੰਕਾਰ ਉਚਾਰੀਏ ਰੱਖਿਆ ਕਰਦਾ। ਅੱਗੇ ਸੱਤ ਸਦਾ ਅਮਨਾਸੀ ਸਰੂਪ ਹੈ, ਸਦਾ ਸਦੀਬੀ ਰਹਿਣ ਵਾਲਾ, ਨਾਸ ਨਹੀਂ ਹੁੰਦਾ। ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਜਦੋਂ ਸਤਿਗੁਰਾਂ ਦੀ ਪ੍ਰਸਾਦ ਅਰਥ ਹੈ ਕਿਰਪਾ, ਸਤਿਗੁਰਾਂ ਦੀ ਕਿਰਪਾ ਹੋ ਜਾਏ ਮਿਲ ਪੈਂਦਾ। ਚਲੋ ਅੱਗੇ,
ਇੱਕ ਵਾਓ ਵਸਾਓ ਕਰ ਓਅੰਕਾਰ ਅਨੇਕ ਆਕਾਰ।
ਹੁਣ ਮੁੱਢ ਵਿੱਚ ਜਿਵੇਂ ਸੰਸਾਰ ਦਾ ਮੁੱਢ ਵੱਜਿਆ ਹੈ, ਇਸ ਪੌੜੀ ਦੇ ਮੁੱਢ ਵਿੱਚ ਵੀ ਕਿਵੇਂ ਸੰਸਾਰ ਦਾ ਮੁੱਢ ਵੱਜਿਆ ਦੱਸ ਰਹੇ ਨੇ। ਇੱਕ ਕਵਾਓ, ਕਵਾਓ ਦਾ ਅਰਥ ਹੁੰਦਾ ਬਚਨ, ਇੱਕੋ ਹੀ ਬਚਨ ਕੀਤਾ। ਕਿਹੜਾ ਬਚਨ ਸੀ ਉਹ? ਓਅੰਕਾਰ, ਆਹ ਬਚਨ ਕਰਿਆ। ਓਅੰਕਾਰ ਨੇ ਨਾਲ ਫਿਰ ਅਨੇਕ ਆਕਾਰਾ, ਅਨੇਕਾਂ ਆਕਾਰ ਬਣਾ ਦਿੱਤੇ। ਹਾਂ, ਇਹ ਜੋ ਸਾਰਾ ਆਕਾਰ ਜਿਹੜਾ ਦਿਸ ਰਿਹਾ ਹੈ ਓਅੰਕਾਰ ਹੈ, ਜੋ ਦਿੰਦਾ ਹੈ ਓਅੰਕਾਰ ਤੋਂ ਬਣਿਆ। ਕਿੰਨੇ ਆਕਾਰ ਨੇ ਵੇਖ ਲਓ, ਦੱਸਣਗੇ ਅੱਗੇ, ਨਿਰਣਾ ਕਰਨਗੇ।
ਪੌਣ ਪਾਣੀ ਵੈਸੰਤਰੋ,
ਪੰਜ ਤੱਤ ਬਣਾਏ ਓਅੰਕਾਰ ਤੋਂ। ਪੌਣ ਬਣਾਈ ਹਵਾ, ਪਾਣੀ ਬਸੰਤ ਰੱਗ ਬਣਾਈ, ਤਿੰਨ ਹੋ ਗਏ।
ਧਰਤ ਆਕਾਸ਼,
ਆਗਾਸ਼
ਆਗਾਸ਼ ਨਿਵਾਸ ਵਿਥਾਰਾ,
ਹਾਂ ਦੋ ਇਹ ਬਣਾ ਤੇ, ਧਰਤੀ ਅਤੇ ਆਕਾਸ਼। ਸੋ ਇਹ ਨਿਵਾਸ ਵਿਥਾਰਾ, ਇਹਨਾਂ ਦਾ ਘਰ ਕੀਤਾ, ਨਿਵਾਸ ਕਰਕੇ ਇਹਨਾਂ ਦਾ ਫੈਲਾਓ ਕੀਤਾ, ਵਿਸਥਾਰ ਕੀਤਾ ਇਹਨਾਂ ਤੋਂ। ਪੰਜ ਤੱਤਾਂ ਤੋਂ ਬਣਾਇਆ ਸਾਰਾ ਕੁਛ, ਫਿਰ ਜੋ ਬ੍ਰਹਿਮੰਡ ਵਿੱਚ ਨੇ ਪੰਜੇ, ਸੋਈ ਪਿੰਡ ਵਿੱਚ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਹੈ ਸੋ ਪਾਵੈ। ਹਾਂ, ਇਹ ਪੰਜ ਤੱਤਾਂ ਤੋਂ ਕੀਤਾ, ਛੇਵਾਂ ਅਜੇ ਤੱਕ ਕਿਸੇ ਤੋਂ ਬਣਾਇਆ ਨਹੀਂ। ਪੰਜਾਂ ਤੱਤਾਂ ਦੀ ਖੋਜ ਕਰੀ ਜਾ ਰਹੇ ਨੇ ਸਾਰੇ, ਛੇਵਾਂ ਤੱਤ ਨਹੀਂ ਬਣਿਆ ਇਹਨਾਂ ਕੋਲੋਂ। ਚਲੋ, ਸੈਂਸ ਵਾਲੇ ਜਿਹੜੇ ਨੇ,
ਜਲ ਥਲ ਤਰਵਰ ਪਰਬਤਾਂ,
ਹਾਂ
ਜੀ ਜੰਤ ਅਗੰਤ ਅਪਾਰਾ,
ਇਹ ਪੰਜ ਤੱਤਾਂ ਤੋਂ ਆ ਕੁਛ ਬਣ ਗਿਆ। ਪਾਣੀ ਹੋ ਗਿਆ, ਥਲ ਧਰਤੀ, ਅਤੇ ਤਰਵਰ ਬ੍ਰਿਕਸ਼ ਹੋ ਗਏ ਪਹਾੜ, ਜੀ ਜਿਹੜੇ ਵੱਡੇ ਮੋਟੇ ਦੀਂਦੇ ਨੇ ਆਪਾਂ ਨੂੰ ਅੱਖਾਂ ਨਾਲ, ਜੰਤੂ ਕਿੰਨੇ ਕਿਸਮ ਦੇ ਨੇ, ਅੱਖਾਂ ਨਾਲ ਦੇਖਦੇ ਨਹੀਂ, ਦੇਖ ਨਹੀਂ ਸਕਦੇ, ਖੁਰਦਬੀਨ ਵਗੈਰਾ ਨਾਲ ਦੇਖੇ ਜਾ ਸਕਦੇ ਨੇ। ਅਗਣਤ ਗਿਣਤੀ ਤੋਂ ਰਹਿਤ, ਪਾਰਾਵਾਰ ਤੋਂ ਰਹਿਤ ਬਣਾ ਦਿੱਤੇ, ਹੋੜ ਕੇ ਨਹੀਂ ਆਉਂਦਾ ਕੋਈ ਕਿੰਨੇ ਕੁ ਬਣਾਏ ਨੇ।
ਇੱਕ ਵਰਪੰਡ ਅਖੰਡ ਹੈ, ਲੱਖ ਵਰਪੰਡ ਪਲਕ ਪਲਕਾਰਾ,
ਇੱਕ ਵਰਪੰਡ, ਵਰ ਮੈਨੇ ਸ੍ਰੇਸ਼ਟ, ਭੰਡ ਕਹੀਏ ਜਿਹੜਾ ਅਸੀਂ ਭਾਂਡਾ ਪਹਿਲੇ ਦਾ ਅਰਥ ਹੈ ਕਿਉਂ ਡੱਡੇ ਨੂੰ ਔਕੜਿਆ ਨਾ ਇੱਥੇ ਵਾਰ ਭੰਡ ਦੂਜੇ ਵਾਰ ਭੰਡ ਦੇ ਡੱਡੇ ਨੂੰ ਔਕੜ ਹੋਣਾ ਨਹੀਂ ਹਾਂ ਸੋਚ ਕਰਕੇ ਉਹ ਬ੍ਰਹਮੰਡਾਂ ਦੀ ਗੱਲ ਹੈ ਬਹੁਤੇ ਬ੍ਰਹਮੰਡ ਨੇ ਸੋ ਪਰਮੇਸ਼ੁਰ ਨੇ ਜਿਹੜਾ ਅਸੀਂ ਸ੍ਰੇਸ਼ਟ ਬਾਰਵੇਂ ਨੇ ਸ੍ਰੇਸ਼ਟ ਭੰਡ ਜਿਹੜਾ ਭਾਂਡਾ ਕੀ ਬਣਾਇਆ ਸਰੀਰ ਕਾਹਦੇ ਵਾਸਤੇ ਭਾਂਡਾ ਬਣਾਇਆ ਅਖੰਡ ਅਖੰਡ ਕੌਣ ਹੈ ਪਰਮੇਸ਼ੁਰ ਆਪਣਾ ਵਾਸਾ ਰੱਖਣ ਵਾਸਤੇ ਸਰੀਰ 'ਚ ਟਿਕਾਉਣ ਵਾਸਤੇ ਆਪਣੇ ਆਪ ਨੂੰ ਇੱਕ ਸਰੀਰ ਰੂਪੀ ਭਾਂਡਾ ਤਿਆਰ ਕੀਤਾ ਅੱਡ ਅੱਡ ਜੂਨਾਂ ਦਾ ਹਰੇਕ 'ਚ ਬੈਠਾ ਕੀੜੀ 'ਚ ਵੀ ਉਹੀ ਬੈਠਾ ਉਹਦਾ ਆਕਾਰ ਬਣਾ ਕੇ ਹਾਥੀ ਦਾ ਆਕਾਰ ਬਣਾ ਕੇ ਹਾਥੀ 'ਚ ਬੈਠਾ ਅਤੇ ਸਾਡੇ ਵਿੱਚ ਵੀ ਮੌਜੂਦ ਹੈ ਇਉਂ ਇਹ ਐਸਾ ਭਾਂਡਾ ਆਪਣੇ ਵਾਸਤੇ ਬੈਠਣ ਲਈ ਬਣਾਇਆ ਆਤਮਾ ਨਾਲ ਅਤੇ ਇਹ ਤੋਂ ਫਿਰ ਲੱਖ ਵਾਰ ਭੰਡ ਲੱਖਾਂ ਹੀ ਬ੍ਰਹਮੰਡ ਬਣਾ ਦਿੱਤੇ ਬਣਾਏ ਅਤੇ ਪਲਕ ਵਿੱਚ ਹੀ ਬਣਾ ਦਿੱਤੇ ਅਤੇ ਪਲਕ ਪਲਕਾਰਾ ਅੱਖ ਦੇ ਝਮਕੇ ਵਿੱਚ ਨਾਸ ਕਰ ਦਿੰਦਾ ਹਾਂਜੀ ਹਰਨ ਭਰਨ ਜਾਕਾ ਨੇਤਰ ਫੋਰ ਫੁਰਕ ਵਾਸਤੇ ਨੇਤਰ ਦੇ ਹਾਂ ਚਲੋ ਸ਼ਾਬਾਸ਼
ਕੁਦਰਤ ਕੀਮ ਨਾ ਜਾਣੀਆ
ਐਸੀ ਉਹ ਕੁਦਰਤ ਜਿਹੜੀ ਬਣਾਤੀ ਇਹਨੇ ਇਹਦੀ ਕੀਮਤ ਨਹੀਂ ਜਾਣੀ ਜਾਂਦੀ
ਕੇਵੜ ਕਾਦਰ ਸਿਰਜਣਹਾਰਾ
ਨਾ ਹੀ ਇਹ ਦੱਸਿਆ ਜਾ ਸਕਦਾ ਉਹ ਕਾਦਰ ਕੇਵੜ ਕਿੱਡਾ ਕੁ ਵੱਡਾ ਜਿਹੜਾ ਸਿਰਜਣਹਾਰ ਹੈ ਹਾਂਜੀ
ਅੰਤ ਬੇਅੰਤ ਨਾ ਪਾਰਾ ਵਾਰਾ
ਅੰਤ ਬੇਅੰਤ ਅੰਤ ਨਹੀਂ ਬੇਅੰਤ ਹੈ ਨਾ ਪਾਰਾ ਵਾਰਾ ਨਾ ਉਹਦਾ ਉਰਲਾ ਕੰਡਾਰਾ ਨਾ ਪਰਲਾ ਕੰਡਾਰਾ ਜਾਣ ਨਹੀਂ ਜਾ ਸਕਦਾ
ਕੇਵੜ ਵੱਡਾ ਆਖੀ ਹੈ ਵੱਡੇ ਦੀ ਵੱਡੀ ਵਡਿਆਈ
ਕਿੱਡਾ ਕੁ ਵੱਡਾ ਆਖੀ ਹੈ ਜੀ ਉਹਨੂੰ ਕਿਵੇਂ ਦੱਸਾਂਗੇ ਕਿੱਡਾ ਕੁ ਵੱਡਾ ਹੈ ਹਾਂਜੀ ਕਿਹਦੇ ਨਾਲ ਕੰਪੇਅਰ ਕਰਕੇ ਸਿੱਖਾਂ ਐਡਾ ਵੱਡਾ ਸੋ ਦੱਸਿਆ ਨਹੀਂ ਸਾਰਾ ਕੇਵਲ ਵੱਡਾ ਡਿੱਠਾ ਹੋਇਆ ਸੋ ਕਿਹਾ ਹੀ ਨਹੀਂ ਜਾਂਦਾ ਕਿੱਡਾ ਕੁ ਵੱਡਾ ਇਹ ਵੱਡੇ ਦੀ ਵੱਡੀ ਉਹ ਵਡਿਆਈ ਹੈ ਬਾਈ ਤਾਂ ਹੀ ਬਾਣੀ ਚਾਹੁੰਦਾ ਕਿ ਵੀਰ ਸਾਥ ਸਮੁੰਦਰ ਮਸ ਕਰੋ ਅਤੇ ਇਸੇ ਤਰ੍ਹਾਂ ਕਲਮ ਕਰੋ ਬਨਰਾਏ ਵਸਦਾ ਕਾਗਜ਼ ਜਾਓ ਕਰੋ ਹਰ ਜਸ ਲਿਖਣ ਨਾ ਜਾਏ ਐਡੀ ਉਹਦੀ ਵਡਿਆਈ ਵੱਡੀ ਹੈ ਸੱਤ ਸਮੁੰਦਰਾਂ ਦੀ ਸਿਆਹੀ ਬਣਾ ਲਈਏ ਮਸਦਾਰ ਤੋਂ ਸਿਆਹੀ ਅਤੇ ਕਲਮਾਂ ਸਾਰੀ ਬਨਸਪਤੀ ਦੀਆਂ ਕਲਮਾਂ ਘੱਲ ਲਈਏ ਉਹਦੀ ਸਿਫਤ ਲਿਖਣ ਵਾਸਤੇ ਅਤੇ ਕਾਗਜ਼ ਵਸਦਾ ਵਸਦਾ ਮੈਂ ਧਰਤੀ ਸਾਰੀ ਧਰਤੀ ਦਾ ਬਣਾ ਲਈਏ ਕਾਗਜ਼ ਫਿਰ ਉਹ 'ਤੇ ਹਰੀ ਦਾ ਦਸ ਲਿਖੀਏ ਨਹੀਂ ਲਿਖਿਆ ਜਾਣਾ ਇਤਨੀ ਉਹਦੀ ਵਡਿਆਈ ਵੱਡੀ ਹੈ ਵੱਡੀ ਵਡਿਆਈ ਜਾਂ ਵੱਡਾ ਨਾਂ ਨਾਂ ਵੱਡਾ ਉਹਦਾ ਵਡਿਆਈ ਵੱਡੀ ਹੈ
ਵੱਡੀ ਹੋ ਵੱਡਾ ਆਖੀ ਹੈ
ਬਸ ਇਹੀ ਕਹਿਣਾ ਪੈਂਦਾ ਵੱਡੇ ਤੋਂ ਵੱਡਾ ਜੀ ਤੂੰ
ਸੁਣ ਸੁਣ ਆਖਣ ਆਖ ਸੁਣਾਈ
ਸੁਣ ਸੁਣ ਕੇ ਜਿਹੜਾ ਸੀ ਆਖਣ ਆਖ ਸੁਣਾਈ ਆਖਣ ਕਥਨ ਕਾਰਾਂ ਨੇ ਵਿਖਿਆਣਾ ਦੁਆਰਾ ਆਖ ਕੇ ਸੁਣਾਉਂਦੇ ਨੇ ਪਰ ਸੁਣ ਸੁਣ ਕੇ ਜਿਹੜਾ ਸੀ ਸੁਣਾ ਪਹਿਲਾਂ ਸੁਣਦੇ ਨੇ ਫਿਰ ਕਥਨ ਕਰਦੇ ਨੇ ਪਰ ਨਹੀਂ ਕਿਹਾ ਜਾਂਦਾ ਸਮਗਰ ਪੂਰਾ ਨਹੀਂ ਕਿਹਾ ਜਾਂਦਾ ਵੱਡੀਆਂ ਵਸਤਾਂ ਤੋਂ ਨੂੰ ਵੱਡਾ ਕਿਹਾ ਜਾਂਦਾ ਅਤੇ ਉਹ ਵੇਦ ਵੀ ਸ਼ਾਸਤਰ ਵੀ ਉਹਨਾਂ ਦੇ ਕਥਨ ਅਖਾਣਾ ਵਿਖਿਆਣਾ ਦੁਆਰਾ ਸੁਣ ਸੁਣ ਕੇ ਕਈ ਸੁਣਾਉਂਦੇ ਨੇ ਪਰ ਪੂਰਾ ਨਹੀਂ ਜੀ ਕਹਿ ਸਕਦਾ
ਰੋਮ ਰੋਮ ਵਿੱਚ ਰੱਖੇ ਹੋਣ
ਇੱਕ ਇੱਕ ਰੋਮ ਦੇ ਵਿੱਚ ਰੱਖੇ ਹੋਣ ਕੀ ਰੱਖਿਆ
ਕਰ ਬ੍ਰਹਮੰਡ ਕਰੋੜ ਸਮਾਣੀ
ਬ੍ਰਹਮੰਡ ਕਰਕੇ ਕਰੋੜਾਂ ਹੀ ਸਮਾਏ ਹੋਏ ਨੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਨੇ ਸਮਾਈ ਪਾਠ ਹੈ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਜਿਹੜੇ ਨੇ ਸਮਾਏ ਹੋਏ ਨੇ ਵਾਹਿਗੁਰੂ ਦੇ ਆਪਾਂ ਇੱਕ ਬ੍ਰਹਮੰਡ 'ਚ ਬੈਠੇ ਹਾਂ ਇੱਥੇ ਇੱਦਾਂ ਦੇ ਹੋਰ ਕਰੋੜਾਂ ਬ੍ਰਹਮੰਡ ਨੇ ਆਏ ਬ੍ਰਹਮੰਡ ਦਾ ਇੱਕ ਸੂਰਜ ਦੇਖਦੇ ਹਾਂ ਆਪਾਂ ਦੂਜੇ ਹੋਰ ਬ੍ਰਹਮੰਡਾਂ ਦੇ ਉਨੇ ਹੋਰ ਸੂਰਜ ਉਨੇ ਚੰਦ ਉਨੇ ਤਾਰੇ ਸੋ ਪਤਾ ਨਹੀਂ ਕਿਤਨੇ ਕੁ ਬ੍ਰਹਮੰਡ ਨੇ
ਇੱਕ ਕਵਾਓ ਪਸਾਵ ਜਿਸ
ਜਦੇ ਤੱਕ ਕਿਹਾ ਨਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਹਾਂਜੀ ਸੋ ਕਿਤਨੇ ਮੰਡਲ ਨੇ ਕਿੰਨੇ ਦੇਸ਼ ਨੇ ਕੇਤੇ ਇੰਦ ਚੰਦ ਸੂਰ ਕੇਤੇ ਸੂਰਜ ਕਿੰਨੇ ਨੇ ਚੰਦਰਮਾ ਕਿਤੇ ਨੇ
ਇੱਕ ਕਵਾਓ ਪਸਾਵ ਜਿਸ
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬਦਨਾਥ ਕੇਤੇ ਕੇਤੇ ਦੇਵੀ ਵੇ ਕਿਤਨਾ ਕੁਛ ਹੈ ਸਾਰਾ ਕੇਤੇ ਹੀ ਕਿਹਾ ਜਾਂਦਾ ਹਾਂ
ਇੱਕ ਕਵਾਓ ਪਸਾਵ ਜਿਸ ਤੋਲ ਅਤੋਲ ਨਾ ਤੁਲ ਤੁਲਾਈ
ਇੱਕ ਕਵਾਓ ਇੰਨਾ ਕੁਛ ਇੱਕ ਫੁਰਨੇ ਨੇ ਕਰਤਾ ਇੱਕੋ ਬਚਨ ਨੇ ਬਣਾ ਦਿੱਤਾ ਕੈਸਾ ਪਸਾਰਾ ਕਰਤਾ ਇੱਕ ਬਚਨ ਨੇ ਇੱਕ ਓਅੰਕਾਰ ਕਹਿਣ ਤੋਂ ਹੀ ਇੰਨਾ ਕੁਛ ਹੋ ਗਿਆ ਵੇਖ ਲਓ ਜਿਸ ਤੋਲ ਅਤੋਲ ਜਿਹਦੇ ਤੋਲ ਨੂੰ ਤੋਲਿਆ ਨਹੀਂ ਜਾ ਸਕਦਾ ਤੋਲ ਹੈ ਨਾ ਤੁਲ ਤੜਾਈ, ਤੁਲ ਨਾਮ ਤੱਕੜੀ, ਕਿਹੜੀ ਤੱਕੜੀ ਧੜ ਕੇ ਤੋਲਾਂਗੇ ਉਹਨੂੰ, ਤੁਲ ਨਾਮ ਤੱਕੜੀ ਦਾ। ਹਾਂ, ਜਿਸ 'ਤੇ ਵਿਸ਼ਰਾਮ ਕਰੋ, ਇੱਕ ਕਵਾਓ ਪਸਾਓ ਜਿਸ,
ਇੱਕ ਕਵਾਓ ਪਸਾਵ ਜਿਸ, ਤੋਲ ਅਤੋਲ ਨਾ ਤੁਲ ਤਲਾਈ।
ਹਾਂ, ਤਲਾਈ ਪੜ੍ਹ ਗਏ ਤੁਸੀਂ, ਤਲਾਈ ਤੋਂ ਤਿਲਣ ਵਾਲੀ ਹੁੰਦੀ ਹੈ ਰਜਾਈ ਜਿਹੜੀ ਹੁੰਦੀ ਹੈ, ਫਿਰ ਪੜ੍ਹੋ
ਤਲਾਈ, ਤੋਲ ਅਤੋਲ ਨਾ ਤੁਲ ਤਲਾਈ,
ਤੁਹਾਡੇ ਕੋਲ ਰਜਾਈ ਹੈ, ਕੱਤੇ ਨੌਕਰ ਹੈ ਨਹੀਂ, ਫਿਰ ਤੁਲਾਈ ਪੜ੍ਹੋ ਨਾ, ਫਿਰ ਤੁਲਾਈ ਹੋਇਆ, ਤੁਲਾਈ ਕਿਉਂ ਕਹਿੰਦੇ ਜੇ ਔਂਕੜ, ਫਿਰ ਕਹਿੰਦੇ ਸਾਡੇ ਕੋਲ ਤਾਂ ਤੁਲਾਈ ਹੈ ਜੀ, ਲੱਗੇ ਔਂਕੜਾ ਕਹਿੰਦੇ ਸਾਡੇ ਕੋਲ ਤੁਲਾਈ ਹੈ ਜੀ, ਤੋਲਾਈ ਔਂਕੜਾ
ਵੇਦ ਕਤੇ ਬਹੁ ਬਹਰਾ ਅਕਥ ਕਹਾਣੀ ਕਥੀ ਨਾ ਜਾਈ।
ਫਿਰ ਭਾਈ ਵੇਦਾਂ ਤੋਂ ਵੀ ਚਾਹੂੰ, ਵੇਦਾਂ ਤੋਂ ਬਾਹਰ ਹੈ, ਵੇਦ ਨੇ ਵੀ ਕਹਿ ਦਿੱਤਾ ਨੇਤ ਨੇਤ, ਨਹੀਂ ਤੇਰਾ ਅੰਤ, ਨਹੀਂ ਤੇਰਾ ਅੰਤ। ਅਤੇ ਕਤੇਬ ਵੀ ਇਹੀ ਕਹਿ ਰਹੇ ਨੇ, ਚਾਰੇ ਜਣੇ ਜੰਬੂਰ, ਤੌਰੇਤ, ਕੁਰਾਨ, ਅੰਜੀਲ, ਚਾਰੇ ਕਤੇਬ ਨੇ। ਸੋ ਉਹ ਕਹਿ ਰਹੇ ਨੇ ਜੀ ਬਾਹਰ ਆ ਸਾਤੋਂ, ਤਾਂ ਇਹ ਕਹਿ ਨਹੀਂ ਸਕਦੇ, ਇਕੱਥ ਹੈ ਉਹ। ਹਾਂ, ਅਤੇ ਕਹਾਣੀ ਉਹਦੀ ਵੀ ਇਕੱਥ ਹੈ, ਕਥੀ ਉਹ ਨਹੀਂ ਜਾਂਦੀ। ਵੇਦ ਕਤੇਬ ਸੰਸਾਰ ਹੱਬਾਂ ਹੂੰ ਬਾਹਰਾ, ਨਾਨਕ ਆ ਪਾਤਸ਼ਾਹ ਹੋ ਦਿਸੈ ਜਾਹਰਾ, ਜਾਹਰਾ ਦਿਸਦਾ ਪਾਤਸ਼ਾਹ ਦਾ, ਪਾਤਸ਼ਾਹ ਕਥਨ ਨਹੀਂ ਹੋ ਸਕਦਾ।
ਅਵਗਤ ਗਤ ਕਿਵ ਲੱਖ ਲਖਾਈ,
ਅਵਗਤ ਗਤ ਜਿਹਦਾ ਗਿਆਨ ਨਹੀਂ ਪਾਇਆ ਜਾ ਸਕਦਾ। ਹਾਂਜੀ, ਉਹ ਲੱਖ ਹੈ, ਕੌਣ ਹੁਣ ਕੋਈ ਲਿਖੂਗਾ? ਅਬ ਅਤੇ ਗਤ, ਗਤ ਨਾਮ ਉਹਦੀ ਪ੍ਰਾਪਤੀ, ਅਬ ਮੈਨੇ ਕਠਨ, ਇਹ ਅਵਗਤ ਦੇ ਅਰਥ ਨੇ। ਅਤੇ ਦੂਜਾ ਨਾਸ਼ ਤੋਂ ਰਹਿਤੀ ਵੀ ਅਵਗਤ ਦੇ ਅਰਥ ਹੋ ਜਾਂਦੇ ਨੇ, ਅਵਨਾਸ਼ੀ ਜਿਹੜਾ ਹੈਗਾ, ਇਹ ਦੋਵੇਂ ਅਰਥ ਅਵਗਤ ਦੇ ਨੇ। ਅਬ ਕਠਨ, ਗਤ ਪ੍ਰਾਪਤੀ, ਜਿਹਦੀ ਪ੍ਰਾਪਤੀ ਕਠਨ ਹੈ ਉਹਨੂੰ ਕਹਿੰਦੇ ਨੇ ਅਵਗਤ। ਉਹ ਕੌਣ ਹੈ? ਪਰਮੇਸ਼ਰ। ਅਤੇ ਅਵਗਤ ਉਹ ਅਵਨਾਸ਼ੀ ਸਰੂਪ ਵੀ ਹੈ, ਉਹਦੀ ਗਤ ਜਿਹੜੀ ਹੈ ਪ੍ਰਾਪਤੀ ਜਾਂ ਉਹਦੀ ਰੀਤ ਜਿਹੜੀ ਹੈ ਕਥੀ ਨਹੀਂ ਜਾਂਦੀ ਪਾਏ, ਅਵਗਤ ਹੈ। ਫਿਰ ਪੜ੍ਹ ਲਓ ਇਹਨੂੰ, ਲੈਣ ਨੂੰ ਭੁਲੇਖਾ ਜਿਹਾ ਪੈ ਜਾਂਦਾ। ਹਾਂ, ਨਹੀਂ ਲੱਖ ਹੈ, ਲਖਿਆ ਨਹੀਂ ਜਾਂਦਾ, ਕੌਣ ਲਿਖੇਗਾ ਉਹਨੂੰ? ਹਾਂ, ਬਾਣੀ 'ਚ ਬਹੁਤ ਆਉਂਦੇ ਨੇ, ਆਖ ਤੇਰੀ ਗਤ ਅਵਗਤ ਨਹੀਂ ਜਾਣੀ ਹੈ, ਨਹੀਂ ਜਾਣੀ ਜਾਂਦੀ ਮਨ 'ਚ ਪਾਤਸ਼ਾਹ। ਅੱਗੇ ਜੀ,
ਜੀਉ ਪਾਏ ਤਨ ਸਾਜਿਆ,
ਹਾਂ,
ਮੋਹ ਅੱਖੀ ਨੱਕ ਕੰਨ ਸਵਾਰੇ।
ਹਾਂ, ਇੱਦਾਂ ਹੀ ਅੱਡ ਅੱਡ ਕਰਕੇ ਪੜ੍ਹਨੇ ਨੇ, ਇਹਨਾਂ ਨੇ ਠੀਕ ਪੜ੍ਹਿਆ, ਪੜ੍ਹ ਲਓ ਤੁਸੀਂ ਵੀ।
ਜੀਉ ਪਾਏ ਤਨ ਸਾਜਿਆ, ਮੋਹ ਅੱਖੀ ਨੱਕ ਕੰਨ ਸਵਾਰੇ।
ਕਿਸੇ ਕੋਲ ਇੱਦਾਂ ਤਾਂ ਨਹੀਂ ਜੀ ਅਤੇ ਉਪਾਏ, ਇੱਦਾਂ ਵੀ ਹੈ? ਅਤੇ ਦੂਜਾ ਪਾਠ ਹੈ ਜੀਉ ਅਤੇ ਪਾਏ, ਜੀਉ ਫਿਰ ਪਾਏ, ਇਹ ਪਾਠ ਵੀ ਹੈਗਾ, ਜਿਵੇਂ ਹੈਗਾ ਰਹਿਣ ਦਿਓ, ਅਰਥ ਦੋਹਾਂ ਦੇ ਇੱਕੋ ਹੀ ਹੋਣਗੇ, ਜੀ ਅਤੇ ਜੀਉ ਇੱਕੋ ਹੀ ਗੱਲ ਹੈ, ਪਾਏ ਅਤੇ ਉਪਾਏ ਵੀ ਇੱਕੋ ਹੀ ਗੱਲ ਹੈ, ਪਾਠ ਅੰਤਰ ਹੈ, ਰੱਖ ਲਓ ਇੱਦਾਂ ਜੀ। ਦੇਖੋ ਵਾਹਿਗੁਰੂ ਨੇ ਕਿਹੋ ਜਿਹੀ ਕਾਇਨਾਤ ਬਣਾਈ, ਕਿੱਦਾਂ ਦਾ ਕਰਤਾ ਉਹ, ਅਤੇ ਇੱਕ ਰਕਤ ਤੋਂ ਅਤੇ ਇੱਕ ਬੀਰ ਦੀ ਬੂੰਦ ਤੋਂ ਇਸ ਸਰੀਰ ਦਾ ਪੁਤਲਾ ਬਣਾਇਆ। ਰੰਚ ਕਰੇਤ ਖੇਤ ਤਨ ਨਿਰਮਤ, ਦੁਰਲੱਭ ਦੇਹ ਸਵਾਰ ਧਰੀ, ਸਵਈਆਂ 'ਚ ਵੀ ਆਉਂਦਾ ਪਾਠ। ਸੋ ਇਉਂ ਦੋ ਕਤਰਿਆਂ ਤੋਂ ਇਹ ਤਨ ਸਾਜਿਆ, ਤਨ ਜਦੋਂ ਸਾਜਿਆ ਨਾ, ਸਾਜਣ ਵੇਲੇ ਕੀ ਬਣਾਇਆ? ਠੀਕ ਥਾਂ 'ਤੇ ਮੂੰਹ ਲਾਤਾ, ਜੇ ਮੂੰਹ ਪੈਰਾਂ ਵਾਲੇ ਪੈਰਾਂ ਕੋਲ ਲਾਇਆ ਹੁੰਦਾ, ਮਿੱਟੀ ਘੱਟੇ ਨਾਲੇ ਭਰ ਜਿਆ ਕਰਦਾ, ਕਿ ਕਿਵੇਂ ਖਾਂਦੇ। ਹਾਂਜੀ, ਅਤੇ ਅੱਖਾਂ ਠੀਕ ਥਾਂ 'ਤੇ ਉੱਚੇ ਥਾਂ ਲਾਈਆਂ ਨੇ ਦੇਖਣ ਨੂੰ, ਉਹ ਵੀ ਹੇਠਾਂ ਹੁੰਦੀਆਂ, ਅਤੇ ਬਸ ਕਹਿ ਲਓ ਵੀ ਸਰਿਆ ਸੀ ਕੰਮ। ਕਿਵੇਂ ਉਹਦੀ ਬਣਤਰ, ਉਹਨੇ ਜਿੱਥੇ ਅੰਗ ਪੂਰੇ ਦਿੱਤੇ ਨੇ ਅਤੇ ਉਹਨਾਂ ਦਾ ਸਥਾਨ ਵੀ ਠੀਕ ਬਣਾਇਆ, ਠੀਕ ਥਾਂ 'ਤੇ ਲਾਏ ਨੇ। ਅਤੇ ਕੰਨ ਪੈਰਾਂ ਨੂੰ ਲਾਏ ਹੁੰਦੇ ਕਿਵੇਂ ਸੁਣਦੇ? ਉੱਚੋਂ ਹੀ ਸੁਣਦੇ ਨੇ, ਤਾਂ ਤੋਂ ਆਵਾਜ਼ ਝੱਟ ਪਕੜ ਲੈਂਦੇ ਨੇ। ਸੋ ਇਸ ਤਰ੍ਹਾਂ ਕਰਕੇ ਕੰਨ ਨੱਕ ਸਵਾਰ ਕੇ ਸੋਹਣੇ ਥਾਂ, ਠੀਕ ਠੀਕ ਥਾਂ 'ਤੇ ਲਾ ਦਿੱਤੇ। ਔਰ ਜੇ ਹੁੰਦੇ ਵੀ ਨਾ ਤਾਂ ਵੀ ਕੀ ਕਰਦੇ, ਇੱਕ ਠੀਕ ਥਾਂ 'ਤੇ ਲਾਏ ਨੇ, ਹਾਂ, ਮੂੰਹ ਨਾ ਹੁੰਦਾ ਫਿਰ ਕਿਵੇਂ ਇੰਨਾ ਕੁਛ ਸਕਿਆ ਜਾਂਦਾ, ਅਤੇ ਬੋਲਿਆ ਕਿਵੇਂ ਜਾਂਦਾ। ਅਤੇ ਇਸੇ ਤਰ੍ਹਾਂ ਨੱਕ ਨਾ ਹੀ ਹੁੰਦਾ ਅਤੇ ਫਿਰ ਕਿੰਨਾ ਕੁ ਸੋਹਣਾ ਲੱਗਦਾ ਵੀ ਬਿਨਾਂ ਨੱਕ ਤੋਂ। ਹਾਂ ਇਸ ਤਰ੍ਹਾਂ ਉਹਨੇ ਜੋ ਬਣਾਇਆ ਠੀਕ ਬਣਾਇਆ ਅਤੇ ਫਿਰ ਨੱਕ ਨਾਲ ਉਹਨੂੰ ਸਾਹ ਕਿਵੇਂ ਲੈਂਦੇ ਬਣਾਇਆ ਨੱਕ ਤਾਂ ਤਾਂ ਸਾਹ ਆਉਂਦਾ ਭਾਈ ਵਿੱਚ ਫਿਲਟਰ ਵੀ ਫਿੱਟ ਕਰਤਾ ਸਭ ਕੁਛ ਠੀਕ ਕੀਤਾ ਉਹਨੇ ਠੀਕ ਥਾਂ 'ਤੇ ਲਾਇਆ। ਇੱਕ ਵਾਰੀ ਕੀ ਹੋਇਆ ਇੱਕ ਬੰਦੇ ਨੇ ਤਰਕ ਕੀਤੀ ਬੋਰਡ ਦੇ ਦਰਖਤ ਥੱਲੇ ਸੁੱਤਾ ਸੀ ਸੁੱਤਾ ਬੋਰਡ ਦੇ ਦਰਖਤ ਥੱਲੇ ਅਤੇ ਸੁੱਤਾ ਸੁੱਤਾ ਪਿਆ ਇੱਕ ਲਾਗੇ ਦੁਆਣੇ ਦੀ ਵੇਲ ਵੇਖ ਲਈ ਦਵਾਣਾ ਤਾਂ ਜਾਣਦੇ ਹੋ ਨਾ ਉਹਦੀ ਵੇਲ ਵੇਖ ਲਈ ਰੱਬ ਨੂੰ ਲੱਗ ਗਿਆ ਤਰਕ ਕਰਨ ਰੱਬ ਨੇ ਵੀ ਬੇਇਨਸਾਫੀ ਕੀਤੀ ਆ ਕੀ ਬੇਇਨਸਾਫੀ ਕੀਤੀ ਕਹਿੰਦਾ ਬੋਰਡ ਦਾ ਐਡਾ ਵੱਡਾ ਦਰਖਤ ਇਹਨੂੰ ਫਲ ਕਿੱਦਾਂ ਨਿਕਲ ਆਇਆ ਇਹਨੂੰ ਗੋਲਾਂ ਇਹਨੂੰ ਬਾਟੇ ਕਿੱਡੇ ਕਿੱਡੇ ਨਿੱਕੇ ਲਾਏ ਨੇ ਇਹਨੇ ਨਹੀਂ ਇਨਸਾਫ ਕੀਤਾ ਲੈ ਰੱਬ ਕੋਲ ਵੀ ਬੇਇਨਸਾਫੀ ਹੈ ਇਹ ਫੁਰਨਾ ਬਣਾ ਲਿਆ ਇਹਨੇ ਨੂੰ ਰੱਬ ਨੇ ਫੁਰਨਾ ਨਿਵਰਤ ਕਰਨ ਵਾਸਤੇ ਚੰਗੀ ਹਵਾ ਚਲਾਈ ਹਵਾ ਚੱਲੀ ਉਹ ਬਾਟਾ ਗੋਲ ਜਿਹੇ ਡਿੱਗ ਕੇ ਨੱਕ 'ਤੇ ਵੱਜੀ ਸੁੱਤ ਟਿਕਾਣੇ ਆਈ ਕਹਿੰਦੇ ਰੱਬਾ ਠੀਕ ਕੇ ਕੀਤਾ ਤੂੰ ਜੇ ਦਵਾਣਾ ਕਿਤੇ ਉੱਤੇ ਲੱਗਿਆ ਹੁੰਦਾ ਤਾਂ ਮੇਰਾ ਤਾਂ ਕੀਰਤਨ ਸੋਹਣਾ ਪੜਿਆ ਜਾਣਾ ਸੀ ਜੋ ਕੀਤਾ ਤੂੰ ਠੀਕ ਹੀ ਕੀਤਾ ਉਹਨੇ ਗਲਤ ਨਹੀਂ ਕੀਤਾ ਠੀਕ ਕੀਤਾ ਹਾਂ ਸਵਾਰੇ ਪਾਏ ਠੀਕ ਥਾਂ 'ਤੇ ਲਾਏ ਫਿਰ
ਹੱਥ ਪੈਰ ਦੇ ਦਾਤ ਕਰ ਸ਼ਬਦ ਸੁਰਤ ਸੁਭ ਦਿਸ਼ਟ ਦੁਆਰੇ
ਹਾਂ ਦੇਖੋ ਹੱਥ ਕਿਰਤ ਕਰਨ ਵਾਸਤੇ ਲਾਏ ਪੈਰ ਲਾ ਦਿੱਤੇ ਜਾ ਬਈ ਸੰਗਤ ਵੱਲ ਜਾਂ ਆਪਣੇ ਕੰਮਾਂ ਵੱਲ ਨੂੰ ਜਾ ਇਹ ਦਾਤਾਂ ਕਰੀਆਂ ਨੇ ਉਹਨੇ ਅਤੇ ਸ਼ਬਦ ਸੁਰਤ ਸ਼ਬਦ ਨੂੰ ਸੁਣਨ ਵਾਸਤੇ ਸੁਰਤ ਕੰਨ ਲਾ ਦਿੱਤੇ ਸੁਭ ਦਿਸ਼ਟ ਅਤੇ ਦਿਸ਼ਟ ਦੇਖਣ ਵਾਸਤੇ ਅੱਖਾਂ ਇਹ ਦੁਆਰੇ ਕਰ ਦਿੱਤੇ ਨੌ ਦੁਆਰੇ ਬਣਾ ਦਿੱਤੇ ਅੱਖਾਂ ਦੇ ਨੱਕ ਦੇ ਕੰਨ ਦੇ ਮੂੰਹ ਦੇ ਸੁਗੁਪਤ ਨੇ ਦੋ ਇਉਂ ਇਹ ਦੁਆਰੇ ਬਣਾਏ ਨੇ ਨੌ ਗੋਲਕਾਂ ਬਣਾਈਆਂ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਚਲੋ
ਕਿਰਤ ਬਿਰਤ ਪ੍ਰਕਿਰਤ ਬਹੁ
ਠੀਕ
ਸਾਸ ਗਿਰਾਸ ਨਿਵਾਸ ਸੰਜਾਰੇ
ਹਾਂ ਕਿਰਤ ਕਰਨ ਵਾਸਤੇ ਹੱਥ ਦਿੱਤੇ ਜਾਂ ਕਿਰਤ ਜਿਹੜੀ ਸੀ ਹੱਥਾਂ ਨਾਲ ਜਿਹੜੀ ਬਿਰਤ ਉਪਜੀਵਕਾ ਬਿਰਤ ਉਪਜੀਵਕਾ ਰੋਜੀ ਕਮਾਉਣ ਵਾਸਤੇ ਹੱਥ ਅਤੇ ਇਵੇਂ ਹੀ ਪ੍ਰਕਿਰਤ ਅਤੇ ਹੋਰ ਬਾਹਲੀਆਂ ਕਿਰਿਆ ਵਿਸ਼ੇਸ਼ ਜਿਹੜੀਆਂ ਕਿਰਿਆਵਾਂ ਕਰਨੀਆਂ ਨੇ ਪੈਰਾਂ ਨਾਲ ਚੱਲ ਕੇ ਅਤੇ ਦੌੜਿਆ ਫਿਰਦਾ ਮਾਟੀ ਕਪੂਤਰਾ ਕੈਸੇ ਨੱਚਤ ਹੈ ਦੇਖਿਆ ਦੇਖਿਆ ਸੋਹਣਾ ਬੋਲੇ ਦੌੜਿਓ ਫਿਰਤ ਹੈ ਸੋ ਪੈਰ ਲਾਤੇ ਦੌੜਨ ਨੂੰ ਇਉਂ ਬਖਸ਼ਾਂ ਕੀਤੀਆਂ ਨੇ ਬਹੁ ਫਿਰ ਸਾਸ ਗਿਰਾਸ ਨਿਵਾਸ ਸੰਜਾਰੇ ਸਾਸ ਪਾਤੇ ਗਿਰਾਸ ਸਾਹ ਆਉਂਦਾ ਸਾਹ ਜਾਂਦਾ ਸਾਹ ਦੀ ਕਿਰਿਆ ਬਣਾ ਦਿੱਤੀ ਇੱਕ ਸਾਸ ਹੈ ਇੱਕ ਗਰਾਸ ਹੈ ਜਿਸ ਸਾਹ ਚੜਾ ਸੀ ਲੈ ਲਿਆ ਗਰਾਸ ਲੈ ਚ ਕੱਢ ਦਿੱਤਾ ਸੋ ਇਉਂ ਇਹ ਨਿਵਾਸ ਸਾਰੀਆਂ ਥਾਵਾਂ ਦੇ ਆਉਣ ਜਾਣ ਵਾਸਤੇ ਸੰਜਾਰੇ ਜਿਹੜੇ ਅਸੀਂ ਬਣਾ ਦਿੱਤੇ ਪ੍ਰਬੰਧ ਕਰਤਾ ਇਹ ਐਸਾ ਹਾਂ ਹਾਂ ਇੱਕ ਹਾਂ ਸੰਜਾਰੇ ਪ੍ਰਬੰਧ ਇੱਕ ਪ੍ਰਬੰਧ ਨਿਯਮ ਬਣਾ ਦਿੱਤਾ ਚਲੋ
ਰਾਗ ਰੰਗ ਰਸ ਪਰਸ ਦੇ
ਹਾਂ
ਗੰਧ ਸੁਗੰਧ ਸੰਦ ਪ੍ਰਕਾਰੇ
ਹਾਂ ਫਿਰ ਵੇਖੋ ਜੀਵ ਲਾਈ ਰਾਗ ਗਾਉਣ ਲਈ ਰਸ ਦੱਸਣ ਵਾਸਤੇ ਅਤੇ ਪਰਸ ਦੇ ਸਪਰਸ ਜਿਹੜੀ ਆ ਚਮੜੀ ਤੱਤੇ ਠੰਡੇ ਦਾ ਗਿਆਨ ਕਰਾਉਂਦੀ ਹੈ ਗਿਆਨ ਇੰਦਰ ਚਮੜੀ ਜਿਹੜੀ ਹੈ ਅਤੇ ਨੱਕ ਗੰਧ ਜਿਹੜੀ ਲੈ ਕੇ ਦੱਸਦਾ ਵੀ ਸੁਗੰਧੀ ਵਾਲੀ ਹੈ ਇਸ ਤਰ੍ਹਾਂ ਸੰਧ ਪ੍ਰਕਾਰ ਇਹ ਸਾਰੀਆਂ ਚੀਜ਼ਾਂ ਦਾ ਮੇਲ ਬਣਾ ਦਿੱਤਾ ਸੰਧੀ ਬਣਾ ਦਿੱਤੀ ਬਖਸ਼ਤਾ ਸਾਰਾ ਕੁਛ ਉਹਨੇ ਪਰ ਸ਼ੁਕਰਾਨਾ ਹੀ ਨਹੀਂ ਹੈ ਇੰਨੀਆਂ ਦਾਤਾਂ ਦਿੱਤੀਆਂ ਸੋ ਕੰਨ ਮੁੱਲ ਲੈਣ ਜਾਓ ਕਿਸੇ ਦੁਕਾਨ ਤੋਂ ਦੇ ਦਿਓ ਕੋਈ ਪੰਸਾਰੀ ਜਾਂ ਕੋਈ ਹੋਰ ਦੁਕਾਨ ਵਾਲਾ ਅਤੇ ਲੱਤਾਂ ਚੀਕ ਆ ਟੈਂਪਰੀ ਲਾ ਦਿੱਤੀਆਂ ਲਾ ਦਿੰਦਾ ਅਗਲਾ ਚੱਕ ਕੇ ਉਹ ਚੀਜ਼ ਥੋੜ੍ਹਾ ਬਣ ਚੱਲੀ ਅਤੇ ਇਸੇ ਤਰ੍ਹਾਂ ਜੀਭ ਜਿਹੜੀ ਹੈ ਕਿਵੇਂ ਲਾ ਦਿੱਤੀ ਇਹ ਸਾਰੀਆਂ ਕਿੱਡੀਆਂ ਵਡਮੁੱਲੀਆਂ ਚੀਜ਼ਾਂ ਬਾਰੇ ਦੇ ਦਿੱਤੀਆਂ ਸ਼ੁਕਰਾਨੇ ਹੀ ਨਹੀਂ ਸਾਡੇ ਸੋ ਇਹ ਕਿੰਨੀਆਂ ਦਾਤਾਂ ਨੇ ਵਡਮੁੱਲੀਆਂ ਨੇ ਸ਼ੁਕਰਾਨਾ ਨਹੀਂ ਕਰਿਆ ਜੀ ਇੱਥੇ ਇੱਕ ਇਰਾਨ ਦਾ ਬੜਾ ਇੱਕ ਤਖੜਾ ਫਿਲਾਸਫਰ ਹੋਇਆ ਜਿਹਦਾ ਨਾਂ ਸੀ ਸ਼ੇਖ ਸ਼ਾਇਦੀ ਇਰਾਨ ਦੇ ਰਹਿਣ ਵਾਲਾ ਸੀ ਉਹਨੇ ਫਾਰਸੀ ਬੋਲੀ 'ਚ ਦੋ ਕਿਤਾਬਾਂ ਲਿਖੀਆਂ ਨੇ, ਇੱਕ ਦਾ ਨਾਂ ਗੁਲਸਤਾਂ, ਇੱਕ ਦਾ ਨਾਂ ਹੈ ਬੋਸਤਾਂ, ਗੁਲਸਤਾਂ ਬੋਸਤਾਂ। ਅਤੇ ਇਹ ਦੋਵੇਂ ਕਿਤਾਬਾਂ ਬਹੁਤ ਪ੍ਰਸਿੱਧ ਹੋਈਆਂ ਨੇ, ਜਿਨ੍ਹਾਂ ਦਾ ਅਨੁਵਾਦ ਹਰੇਕ ਭਾਸ਼ਾ 'ਚ ਹੋਏ ਨੇ, ਲੋਕਾਂ ਨੇ ਅਨੁਵਾਦ ਕੀਤੇ ਨੇ ਇਹਨਾਂ ਦੇ ਬਹੁਤ। ਪੰਜਾਬੀ ਵਿੱਚ ਵੀ ਬਹੁਤ ਅਨੁਵਾਦ ਹੋਇਆ, ਮਹਾਰਾਜਾ ਪਟਿਆਲਾ ਨੇ ਆਪਣੇ ਬਸੰਤ ਕਵੀ ਤੋਂ ਵੀ ਉਹਨਾਂ ਦਾ ਅਨੁਵਾਦ ਕਰਾਇਆ। ਸੋ ਇਉਂ ਇਹਦੇ ਅਨੁਵਾਦ ਬਹੁਤ ਹੋਏ ਨੇ ਸਿੱਖਿਆਦਾਇਕਾਂ ਨੇ। ਉਹਦੇ 'ਚੋਂ ਲਿਖਦਾ ਸ਼ੇਖ ਸ਼ਾਇਦੀ, ਕਹਿਣ ਲੱਗਾ ਬਈ ਇੱਕ ਦਿਨ ਸ਼ਰਧਾ ਆਈ ਵੀ ਅੱਗੇ ਮਸੀਤ ਨੂੰ ਮੈਂ ਜੋੜਾ ਪਾ ਕੇ ਜਾਂਦਾ, ਅੱਜ ਘਰ ਤੋਂ ਜੁੱਤੀ ਨਹੀਂ ਪਾ ਕੇ ਜਾਣੀ, ਇੱਦਾਂ ਹੀ ਜਾਣ। ਹੁਣ ਐਲਾਨ ਪਤਾ ਵੀ ਆਪਾਂ ਨੂੰ ਰੇਗਿਸਤਾਨ ਵਰਗਾ ਰੇਤਾ ਹੀ ਰੇਤਾ ਹੈ, ਘਰੋਂ ਤੁਰ ਪਿਆ, ਹਾੜ ਦਾ ਮਹੀਨਾ, ਅੱਤ ਦੀ ਗਰਮੀ ਹੈ, ਤੁਰਿਆ ਥੋੜ੍ਹੇ ਕਦਮ ਚੱਲਿਆ ਪੈਰ ਲੂਹੇ ਜਾਣ ਲੱਗੇ ਰੇਤੇ ਨਾਲ, ਉੱਥੇ ਰੱਬ ਨੂੰ ਉਲਾਂਭੇ ਸ਼ੁਰੂ ਕਰ ਦਿੱਤੇ, ਰੱਬਾ ਤੇਰੇ ਮਸੀਤ ਵੱਲ ਨੂੰ ਜਾਂਦੇ ਹਾਂ ਅਤੇ ਤੂੰ ਪੈਰ ਸਾੜ ਦੇ, ਉਲਾਂਭਾ ਸ਼ੁਕਰਾਨਾ ਕੋਈ ਉਲਾਂਭਾ। ਅੱਗੇ ਗਿਆ ਤਾਂ ਕੀ ਦੇਖਿਆ, ਇੱਕ ਪਿੰਗਲਾ, ਲੱਤਾਂ ਹੀ ਕੋਈ ਨਹੀਂ, ਉਹ ਵੀ ਗੁਰਣੀਆਂ ਭਾਰ ਰੁੜਦਾ ਹੋਇਆ ਮਸੀਤ ਨੂੰ ਜਾ ਰਿਹਾ, ਅਤੇ ਕਹਿੰਦਾ ਜਾ ਰਿਹਾ, ਅੱਲਾ ਤੇਰਾ ਸ਼ੁਕਰ ਹੈ ਮੈਨੂੰ ਮੌਕਾ ਦੇ ਰਿਹਾ ਆਪਣੇ ਦਰ ਦੇ ਆਉਣ ਨੂੰ, ਮੌਲਾ ਤੇਰਾ ਸ਼ੁਕਰ ਹੈ, ਜਿਹਦੀਆਂ ਲੱਤਾਂ ਹੈ ਨਹੀਂ ਸ਼ੁਕਰਾਨਾ ਕਰਦਾ ਜਾ ਰਿਹਾ, ਲੱਤਾਂ ਵਾਲਾ ਲਾਂਭੇ ਦੇ ਰਿਹਾ। ਇਹ ਉਹਦੀ ਬੋਲੀ ਸੁਣ ਕੇ ਹੀ ਸ਼ੇਖ ਸ਼ਾਇਦੀ ਕਹਿਣ ਲੱਗਾ, ਮੇਰੀ ਰੁਮਾਵਲੀ ਖੜ੍ਹੀ ਹੋ ਗਈ, ਮੈਂ ਐਡਾ ਬੇਸ਼ੁਕਰਾ, ਜਿਹਦੀਆਂ ਲੱਤਾਂ ਨੇ ਉਹ ਮੈਂ ਲਾਂਭਾ ਦੇ ਰਿਹਾ, ਜਿਹਦੀਆਂ ਲੱਤਾਂ ਵੀ ਹੈ ਨਹੀਂ ਉਹ ਸ਼ੁਕਰ ਕਰਦਾ ਜਾ ਰਿਹਾ ਹੈ, ਰੱਬਾ ਮੇਰੀ ਗੁਸਤਾਖੀ, ਅੱਲਾ ਮੇਰੀ ਗੁਸਤਾਖੀ ਮਾਫ਼ ਕਰੀ, ਬਹੁਤ ਵੱਡੀ ਗੁਸਤਾਖੀ ਕੀਤੀ ਹੈ, ਹੁਣ ਮਿਹਰ ਕਰੀ ਮੇਰੀਆਂ ਲੱਤਾਂ ਸਲਾਮਤ ਰੱਖ ਦੀ, ਅਤੇ ਅੱਗੋਂ ਤਾਂ ਤੇਰੇ ਉਲਾਂਭੇ ਨਹੀਂ ਦੇਵਾਂਗਾ, ਸ਼ੁਕਰਾਨੇ ਕਰਾਂਗਾ। ਸੋ ਇਸ ਕਰਕੇ ਆਪਾਂ ਵੀ ਭਾਈ ਦਾਤਾਂ ਨਾਲ ਜੁੜ ਗਏ ਹਾਂ, ਦਾਤਾ ਵਿਛਾਰ ਦਿੱਤਾ, ਸ਼ੁਕਰਾਨੇ ਨਹੀਂ ਸਾਡੇ, ਕਦੇ ਸ਼ੁਕਰ ਕਰਿਆ ਹੀ ਨਹੀਂ, ਨਾ ਪ੍ਰਸ਼ਾਦਾ ਛਕਣ ਵੇਲੇ ਸ਼ੁਕਰ ਕਰਨੇ, 36 ਪ੍ਰਕਾਰ ਦੇ ਭੋਜਨ ਦਿੰਦਾ ਹੈ, ਜੇ ਪ੍ਰਸ਼ਾਦ 36 ਅੰਮ੍ਰਿਤ ਖਾਹੇ ਅਤੇ ਸ਼ਾਕਰ ਕਹੋ ਰੱਖ ਮਨਵਾਹੇ, ਜਿੱਥੇ ਰੱਬ ਨੂੰ ਯਾਦ ਕਰਕੇ ਛਕ ਲਿਆ ਸ਼ੁਕਰਾਨਾ ਹੋ ਗਿਆ, ਅਤੇ ਛਕਣ ਤੋਂ ਬਾਅਦ ਵੀ ਫਿਰ ਸੱਚੇ ਪਾਤਸ਼ਾਹ ਹੁਣ ਇਹ ਛਕਿਆ ਇਹ ਅੰਮ੍ਰਿਤ ਰੂਪ ਬਣਾ ਦੀ ਇਹਨੂੰ, ਤੇਰਾ ਸ਼ੁਕਰ ਹੈ, ਇਹ ਵਿਕਾਰੀ ਨਾ ਬਣ ਜਾ ਕਿਤੇ ਭੋਜਨ, ਅਤੇ ਜਦ ਵੀ ਕਹਿਣਾ, ਪਰ ਬਹੁਤਾ ਹਿੱਸਾ ਸੰਸਾਰ ਦਾ ਖਿਆਲ ਕਰ ਲਓ ਵੀ ਭਰੇ ਪਏ ਨੇ ਨਾ ਹੋਟਲ ਛਕਣ ਵਾਲਿਆਂ ਦੇ, ਅਤੇ ਕਿੰਨੇ ਕੁ ਤੋਂ ਸ਼ੁਕਰਾਨਾ ਕਰ ਦੇਣਗੇ ਹੋਟਲ 'ਤੇ ਬੈਠੇ, ਸੁਆਦ ਤਾਂ ਦੂਰ ਕੁ ਦੱਸ ਦੇਣਗੇ, ਬੜੀ ਚਰਪੜੀ ਹੈ ਜੀ, ਹੈਂਜੀ ਬੜੀ ਕਰਾਰੀ ਹੈ ਅਤੇ ਬਹੁਤ ਸੋਹਣਾ ਬਣਿਆ, ਪਦਾਰਥ ਦੀ ਸਿਫਤ ਹੈ, ਪਦਾਰਥ ਦੇਣ ਵਾਲੇ ਦੀ ਸਿਫਤ ਕੋਈ ਨਹੀਂ। ਸੋ ਇਸ ਲਈ ਸ਼ੁਕਰਾਨਾ ਕਰਨਾ ਚਾਹੀਦਾ ਬਾਈ, ਪਕਾਉਣ ਵੇਲੇ ਸ਼ੁਕਰਾਨਾ ਕਰੋ, ਛਕਣ ਵੇਲੇ ਕਰੋ, ਚਾਹੀਦੇ ਨੇ ਸਾਨੂੰ। ਦਸ ਵਸਤੂਆਂ ਦੇ ਦਿੰਦਾ, ਇੱਕ ਨਾ ਦੇਵੇ ਅਤੇ ਗੁੱਸਾ ਕਰ ਲਿਆ, ਦਸ ਵਸਤੂ ਦੇ ਪਾਛਾ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਇੱਕ ਵੀ ਨਾ ਦੇ ਜੇ ਕਿ ਮਿਲਦਾ ਫਿਰ ਕੀ ਕਰਦੇ, ਦਸ ਵੀ ਹਿਰ ਲੈ, ਜਿਹੜੀਆਂ ਪਹਿਲਾਂ ਦਸ ਦਿੱਤੀਆਂ ਉਹ ਵੀ ਮਾਸੂਮ ਲੈ ਲਵੇ, ਤਾਂ ਮੂੜਾ ਕਹੋ ਕਹਾਂ ਕਰੇ ਕੀ ਕਰੂਗਾ ਮੂਰਖ, ਕਰਿਆ ਕਰੋ ਆਪ ਸ਼ੁਕਰਾਨੇ ਇਕੱਠੇ ਹੋ ਕੇ ਪਰਿਵਾਰ 'ਚ, ਬੱਚਿਆਂ ਨੂੰ ਵੀ ਕਿਹਾ ਕਰੋ ਭਾਈ ਤੁਸੀਂ ਵੀ ਕਿਹਾ ਕਰੋ ਨਾਲ ਸ਼ੁਕਰਾਨਾ ਉਹਨਾਂ ਤੋਂ ਵੀ ਕਰਾਇਆ ਕਰੋ। ਚਲੋ
ਸ਼ਾਦਨ ਭੋਜਨ ਬੁੱਧ ਬਲ ਟੇਕ ਵਿਵੇਕ ਵਿਚਾਰ ਵਿਚਾਰੇ,
ਸ਼ਾਦਨ ਪਹਿਰਨ ਵਾਸਤੇ ਕੱਪੜੇ ਦੇ ਦਿੱਤੇ, ਅਤੇ ਭੋਜਨ ਦੇ ਅਤੇ ਖਾਣ ਵਾਸਤੇ, ਵਿਚਾਰਨ ਵਾਸਤੇ ਬੁੱਧੀ ਦੇ ਦਿੱਤੀ, ਬਲ ਸਰੀਰ ਨੂੰ ਬਲੀ ਬਣਾ ਦਿੱਤਾ, ਕਮਜ਼ੋਰੀ ਨਹੀਂ ਦਿੱਤੀ ਇਹਦੀ, ਕੋਈ ਤਕੜਾ ਬਣਾਇਆ ਇਹਨੂੰ, ਐਸੀ ਟੇਕ ਜਿਹੜੀ ਸੀ, ਅਤੇ ਵਿਵੇਕ ਇਹਨੂੰ ਵਿਵੇਕ ਦੇ ਦਿੱਤਾ, ਗਿਆਨ ਦਿੱਤਾ, ਇਉਂ ਵਿਚਾਰ ਨੂੰ ਵਿਚਾਰਨ ਲਈ, ਹਾਂ ਸ਼ੁਭ ਕੀ ਆ ਸ਼ੁਭ ਕੀ ਹੈ, ਸੋ ਐਸੀਆਂ ਵਸਤੂਆਂ ਤੈਨੂੰ ਦਿੱਤੀਆਂ ਵਿਚਾਰਨ ਲਈ, ਬੁੱਧੀ ਦਿੱਤੀ, ਵਿਵੇਕ ਦਿੱਤਾ, ਵਿਵੇਕ ਦੀ ਟੇਕ ਦਿੱਤੀ।
ਦਾਨੇ ਕੀਮਤ ਨਾ ਪਵੇ ਬੇਸੁਮਾਰ ਦਾਤਾਰ ਪਿਆਰੇ,
ਇਸ ਕਰਕੇ ਉਹਦੇ ਦਾਤੇ ਦੀ ਦਾਤਾਂ ਦੀ ਕੀਮਤ ਨਹੀਂ ਪੈਂਦੀ, ਤੇਰਾ ਦਾਨਾ ਕੀਮਤ ਨਾ ਪਵੇ, ਤੂੰ ਦਾਤਾ ਕਮਲ ਸੁਮਾਰ, ਸੋ ਨਹੀਂ ਸਮਾਰ ਗਿਣਤੀ ਨਹੀਂ ਕੋਈ ਕੀਮਤ ਨਹੀਂ, ਬੇਸ਼ੁਮਾਰ ਹੈ ਐਸਾ ਦਾਤਾ ਹੈ।
ਲੇਖ ਅਲੇਖ ਅਸੰਖ ਅਪਾਰੇ,
ਇਸ ਕਰਕੇ ਭਾਈ ਉਹ ਅਲੇਖ ਹੈ, ਕਿਹੜੇ ਲੇਖੇ 'ਚ ਲਿਖਾਂਗੇ ਉਹਨੂੰ, ਕਿਵੇਂ ਲਿਖਾ ਕਰਾਂਗੇ ਸਾਰੇ ਕਾਸੇ ਦਾ, ਇਸੇ ਕਰਕੇ ਅਸੰਖ ਅਣਗਿਣਤ ਹੈ, ਅਪਾਰੇ ਪਾਰਾਵਾਰ ਤੋਂ ਰਹਿਤ ਹੈ। ਇਹੀ ਕਹਿਣਾ ਬਣੇਗਾ ਪਾ ਅੰਤ ਨਾ ਲੈਣ ਜਾਈਏ, ਆਨੰਦ ਲਈਏ ਅੰਤ ਨਹੀਂ ਲੈਣਾ, ਆਨੰਦ ਲੈਣਾ ਅੰਤ ਨਹੀਂ ਲੈਣਾ। ਤੂੰ ਦਰੀਆ ਉਹ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਜੈ ਜੈ ਦੇਖਾਂ ਤੈ ਤੈ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾਂ, ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲੀ, ਯਾਦ ਹੀ ਕਰਨਾ। ਹਾਂਜੀ
ਪੰਜ ਤੱਤ ਪ੍ਰਵਾਨ ਕਰ ਖਾਣੀ ਚਾਰੇ ਜਗਤ ਉਪਾਇਆ।
ਆ ਕਿਸੇ ਕੋਲ ਚਾਰ ਵੀ ਹੋਊਗਾ ਪਾਠ, ਖਾਣੀ ਚਾਰ ਸਾਰਿਆਂ ਕੋਲ ਚਾਰ ਹੀ ਆ?
ਨਹੀਂ ਚਾਰੇ ਆ,
ਚਾਰ ਵੀ ਹੈਗਾ, ਚਲੋ ਦੋਵੇਂ ਪਾਠ ਰੱਖ ਲਓ। ਪੰਜ ਤੱਤ ਪ੍ਰਵਾਨ ਕਰ, ਪੰਜ ਤੱਤਾਂ ਦੀ ਪ੍ਰਮਾਣਿਕਤਾ ਹੈ, ਉਹਨਾਂ ਨੂੰ ਅੰਦਾਜ਼ਾ ਹੈ। ਹਾਂ ਅਤੇ ਪੰਜ ਤੱਤਾਂ ਦਾ ਪ੍ਰਮਾਣਿਕਤਾ ਕੀ ਹੈ? ਹੋਰ ਖਾਣੀ ਚਾਰੇ, ਚਾਰ ਖਾਣੀਆਂ ਨੇ ਕਿਹੜੀਆਂ ਕਿਹੜੀਆਂ? ਉਤਪਜ, ਇਹ ਚਾਰ ਖਾਣੀਆਂ ਨੇ। ਆਪਾਂ ਕਿਹੜੀ ਤੋਂ ਪੈਦਾ ਹੋਏ ਹਾਂ? ਜੇਰਿਸ ਤੋਂ। ਜੇ ਆਂਡਿਆਂ ਤੋਂ ਕੌਣ ਪੈਦਾ ਹੁੰਦਾ ਹੈ? ਪੰਛੀ, ਛਾਪਾ ਦੁੱਖ ਵੀ ਉਹਨਾਂ 'ਚ ਹੁੰਦੇ ਨੇ, ਕੋਲ ਪੰਛੀ ਨਹੀਂ। ਤੋ ਇਵੇਂ ਹੀ ਸਿਹਤ ਜੇ ਪਸੀਨੇ ਤੋਂ, ਹੋਰ ਛਿੱਚੜ, ਹੋਰ ਮੱਛਰ ਮੱਖੀਆਂ, ਹੋਰ ਸਾਡੇ ਢਾਡੀਆਂ ਦੇ ਕਮਰੇ 'ਚ ਆ ਕੇ ਦੇਖ ਲਓ ਕਿ ਉੱਥੇ ਪੈਦਾ ਹੋਈ ਹੈ ਸ੍ਰਿਸ਼ਟੀ। ਮਾਂਗਣੂ, ਖਟਮਲ, ਅਤੇ ਉਹ ਵੀ ਇਹ ਸਾਰਾ ਕੁਛ ਪੜਾਸ ਤੋਂ, ਪਸੀਨੇ ਤੋਂ, ਜਿਹੜਾ ਜਾਂ ਜਿਹੜਾ ਕਹਿ ਲਓ ਜਿਹੜੀ ਆਏ ਸਿੱਲ, ਉਹ ਤੋਂ ਪੈਦਾ ਹੋਣ ਵਾਲੀਆਂ ਇਹ ਜੂਨਾਂ ਨੇ, ਉਹਨੂੰ ਕਹਿੰਦੇ ਨੇ ਸਿਹਤ ਸਿਖਾਣੀ। ਉਤਪੁਜ ਧਰਤੀ 'ਚੋਂ ਉਪਾੜ ਕੇ ਬੂਟੇ, ਦਰਖਤ, ਜਿੰਨੇ ਹੋਰ ਸਾਰੀਆਂ ਚੀਜ਼ਾਂ, ਬਨਸਪਤੀ ਸਾਰੀ ਇਹ ਬਣਾਤੀ। ਚਾਰ ਖਾਣੀਆਂ ਤੋਂ ਮਰਚੇ ਪਾਸੇ ਨੇ ਜਿਹੜਾ ਸੀ ਐਸਾ ਸੰਸਾਰ ਰਚ ਦਿੱਤਾ ਹੈ, ਪੰਜ ਤੱਤਾਂ ਦੁਆਰਾ, ਚਾਰ ਖਾਣੀਆਂ ਦੁਆਰਾ। ਸੋ ਇਹ ਵੀ ਭਾਈ ਪ੍ਰਮਾਣ ਜਿਹੜਾ ਸੀ ਇਹਨਾਂ ਦਾ ਕਿਵੇਂ ਕੋਈ ਦੱਸੂਗਾ, ਕਿੰਨਾ ਕੋਈ ਵਜ਼ਨ ਦੱਸੂ, ਕਿੰਨਾ ਕੋਈ ਮਾਪ ਤੋਲ, ਪ੍ਰਮਾਣ ਬੱਟਾ ਪਾ ਕੇ ਕਵੇਂ ਦੱਸਾਂਗੇ, ਕਿੰਨਾ ਕੁਛ ਬਣਾ ਦਿੱਤਾ ਉਹਨੇ।
ਲੱਖ 84 ਜੂਨ ਵਿੱਚ ਆਵਾਗਮਨ ਚਲਤ ਵਰਤਾਇਆ।
84 ਲੱਖ ਜੂਨੀ ਵਿੱਚ ਵਾਹਿਗੁਰੂ ਨੇ ਇਹ ਚਰਿੱਤਰ ਆਪਣਾ ਇੱਕ ਜਿਹੜਾ ਸੀ ਵਰਤਾਇਆ, ਇਹਦਾ ਕੌਤਕਾ 84 ਲੱਖ ਜੂਨਾਂ। ਅਤੇ ਆਉਂਦੀਆਂ ਨੇ ਆਵਾ ਅਤੇ ਗਵਨ, ਆ ਜਾਂਦੀਆਂ ਨੇ, ਜਾਈ ਜਾਂਦੀਆਂ ਨੇ, ਪੂਰਾ ਦੇ ਪੂਰ ਆਉਂਦੇ ਨੇ, ਗਵਨ ਕਰਦੇ ਨੇ, ਪੂਰਾ ਦੇ ਪੂਰ ਜਾ ਰਹੇ ਨੇ। ਆਵਾਗਮਨ ਦਾ ਭਾਵ ਇਹ ਹੈ, ਜੰਮ ਜੰਮ ਕੇ ਆ ਰਹੀਆਂ ਨੇ, ਮਰ ਮਰ ਕੇ ਜਾ ਰਹੇ ਨੇ। ਅੱਜ ਵੇਲੇ ਕਿੰਨੇ ਕੁ ਜੰਮੇ ਹੋਣਗੇ ਆਪਣੇ ਮਨੁੱਖਾਂ ਜੂਨ ਵਿੱਚ, ਕਿੰਨੇ ਅੱਜ ਜੰਮੇ ਹੋਣਗੇ, ਕਿੰਨੇ ਮਨੁੱਖਾਂ ਜੂਨ 'ਚ ਅੱਜ ਮਰੇ ਹੋਣਗੇ, ਅਤੇ ਹੋਰ ਜੂਨਾਂ 'ਚ ਕਿੰਨੀਆਂ ਹੋਰ ਕਿੰਨੇ ਪੰਛੀ ਪੈਦਾ ਹੋਏ ਹੋਣਗੇ, ਕਿੰਨੇ ਪੰਛੀ ਮਰੇ ਹੋਣਗੇ। ਸੋ ਕਿੰਨੇ ਹੋਰ ਜਿੰਨੀਆਂ ਜੂਨਾਂ ਨੇ, ਕਿੰਨੀਆਂ ਜੰਮ ਰਹੀਆਂ ਨੇ, ਕਿੰਨੀਆਂ ਮਰ ਰਹੀਆਂ ਨੇ। ਸੋ ਕੈਸਾ ਉਹਦਾ ਚਲਤ ਹੈ, ਕੈਸਾ ਉਹਦਾ ਕੌਤਕ ਹੈ।
ਇੱਕ ਜੂਨ ਵਿੱਚ,
ਫਿਰ ਇੱਕ ਇੱਕ ਜੂਨ ਵਿੱਚ ਕਿੰਨੇ ਕਿੰਨੇ ਮੱਛੀਆਂ, ਕਿੰਨੇ ਪ੍ਰਕਾਰ ਦੀਆਂ ਨੇ? ਜੂਨ ਤਾਂ ਇੱਕੋ ਹੀ ਹੈ ਨਾ, ਛਾਪੇ ਕਿੰਨੇ ਪ੍ਰਕਾਰ ਦੇ ਨੇ, ਜੂਨ ਇੱਕ ਹੈ। ਅਤੇ ਇਵੇਂ ਹੀ ਬਾਂਦਰ ਕਿੰਨੇ ਤਰ੍ਹਾਂ ਦੇ ਨੇ, ਜੂਨ ਇੱਕੋ ਹੀ ਹੈ। ਇਉਂ ਜੂਨ ਇੱਕ ਇੱਕ ਵਿੱਚ ਕਿੰਨੇ ਕਿੰਨੇ ਜੀਅ ਨੇ, ਸੁੰਡ ਕਿੰਨੇ ਤਰ੍ਹਾਂ ਦੇ ਨੇ, ਮੱਛਰ ਕਿੰਨੇ ਪ੍ਰਕਾਰ ਦਾ। ਚਲੋ
ਜੀ ਜੰਤ ਅਣਗਿਣਤ ਵਧਾਇਆ,
ਜੀ ਨੇ ਜੰਤੂ ਨੇ ਨਿੱਕੇ ਹੋਰ ਅਣਗਿਣਤ ਵਧਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ। ਆਹ ਦਹੀਂ ਵਿੱਚ ਕਦੇ ਖੁਰਦਬੀਨ ਨਾ ਵੇਖ ਲਿਓ ਕਿੰਨੇ ਕੁ ਜੀਅ ਬੈਠੇ ਹੁੰਦੇ ਨੇ, ਉਹਨਾਂ ਨੂੰ ਗਿਣ ਕੇ ਦਿਖਾਓ ਇੱਕ ਕੌਲੀ 'ਚ ਕਿੰਨੇ ਕੁ ਹੋਣਗੇ। ਹਾਂ ਸੋ ਕਿੰਨਾ ਦਹੀਂ ਸਾਰੇ ਸੰਸਾਰ 'ਚ ਪਿਆ ਹੋਣਾ, ਕਿੰਨੇ ਉਹਦੇ 'ਚ ਜੀਅ ਨੇ, ਇਵੇਂ ਦੁੱਧ ਵਿੱਚ ਵੀ ਨੇ। ਸੋ ਕਿੰਨੀਆਂ ਇਹ ਐਸੇ ਉਹਨੇ ਅਣਗਿਣਤ ਪੈਦਾ ਕਰ ਦਿੱਤੇ ਨੇ। ਪਾਣੀ ਵਿੱਚ ਕਿੰਨੇ ਨੇ, ਹਵਾ 'ਚ ਕਿੰਨੇ ਨੇ। ਹਾਂਜੀ
ਲਿਖੇ ਅੰਦਰ ਸਭ ਨੂੰ ਕੋ ਸਭਨਾ ਮਸਤਕ ਲੇਖ ਲਿਖਾਇਆ।
ਇਹ ਸਾਰਾ ਕੁਛ ਜਿਹੜਾ ਸੀ ਵੀ ਲੇਖੇ ਵਿੱਚ ਹੈ, ਇੱਕ ਇੱਕ ਜੂਨ ਲੇਖੇ ਅਨੁਸਾਰ ਇਹ ਬਣੀ ਹੈ, ਅਤੇ ਇੱਕ ਇੱਕ ਨੇ ਲੇਖਾ ਦੇਣਾ। ਲੇਖੇ ਅੰਦਰ ਸਭ ਕੋ, ਸਾਰੀ ਸ੍ਰਿਸ਼ਟੀ ਲੇਖੇ ਵਿੱਚ ਆਈ ਹੋਈ ਹੈ। ਹਾਂ ਜੇ ਸਾਡੇ ਕਰਮ ਦਾ ਲੇਖਾ ਸੀ ਸੱਪ ਬਣ ਗਏ, ਲੇਖ ਸੀ ਨਾ ਕਰਮਾਂ ਦਾ ਲੇਖਾ ਸੀ ਗਧੀ ਯਾਦ ਹੋਰ ਜੂਨਾਂ, ਕਿੰਨੇ ਕਿਸਮ ਦੇ ਜੂਨਾਂ ਸਾਡੇ ਲੇਖੇ ਨੇ ਬਣਾਈਆਂ ਨੇ, ਜੂਨਾਂ ਕਰਮਾਂ ਦੇ ਲੇਖੇ ਅਨੁਸਾਰ ਬਣੇ ਆ ਸਾਰਿਆਂ ਦੇ। ਫਿਰ ਮਸਤਕ ਲੇਖ ਲਿਖਾਇਆ, ਮੱਥੇ ਦੇ ਉੱਤੇ ਲੇਖਾ ਵਾਹਿਗੁਰੂ ਨੇ ਲਿਖ ਕੇ ਭੇਜਿਆ ਭਾਈ।
ਲੇਖੇ ਸਾਸ ਗਰਾਸ ਦੇ ਲੇਖ ਲਿਖਾਰੀ ਅੰਤ ਨਾ ਪਾਇਆ।
ਲੇਖੇ ਦੇ ਵਿੱਚ ਨੇ ਭਾਈ, ਜਿਹੜਾ ਕਿ ਵੀ ਸਾਹ ਲੈਂਦਿਆਂ ਨਾ, ਇੱਕ ਸਾਹ ਲੈ ਲਿਆ ਨਾ, ਲੇਖੇ 'ਚ ਹੈ, ਸਾਹ ਕੱਢ ਲਿਆ ਬਾਹਰ ਲੇਖੇ 'ਚ ਹੈ। ਉਹ ਕਿਉਂ, ਉਹ ਕਿਉਂ ਲੇਖੇ 'ਚ ਆ ਗਿਆ? ਜਦੋਂ ਇੱਕ ਸਾਹ ਲਿਆ, ਉਹ ਸਾਹ ਲੈਣ ਵਿੱਚ ਕਿੰਨੇ ਫੁਰਨੇ ਬਣ ਗਏ ਮਨ ਦੇ, ਇੱਕ ਸਾਹ ਲੈਂਦੇ ਲੈਂਦਿਆਂ ਹੀ ਕਿੰਨਾ ਕੁਛ ਮਨ ਨੇ ਫੁਰਨਾ ਬਣਾ ਲਿਆ। ਕਿਸੇ ਨੇ ਕਿਸੇ ਬਾਰੇ ਬੁਰਾ ਸੋਚ ਲਿਆ, ਕਿਸੇ ਨੇ ਕਤਲ ਕਰਨ ਬਾਰੇ ਸੋਚ ਲਿਆ, ਕਿਸੇ ਨੇ ਚੋਰੀ ਕਰਨ ਬਾਰੇ ਸੋਚ ਲਿਆ। ਸੋ ਇੱਕ ਸਾਹਸ ਵਿੱਚ ਮਨ ਜਦੋਂ ਜਿਹੜਾ ਸੰਕਲਪ ਠਾ ਰਿਹਾ, ਉਹ ਸਾਹਸ ਵੀ ਪਹਿਲੇ ਉਹ ਸਾਹਸ ਲਿਖਿਆ ਚ ਹੋ ਗਿਆ। ਉਹਨੇ ਸਾਹਸ ਜਾਂ ਸਾਹ ਲੈਂਦੇ ਲੈਂਦੇ ਜਿਹੜਾ ਗੱਲ ਬਣ ਗਿਆ ਨਾ ਉਹ ਫੁਰਨਾ, ਉਹ ਸਾਹ ਵੀ ਲਿਖੇ 'ਚ ਹੋ ਗਿਆ, ਗਰਾਸ ਵੀ ਲਿਖੇ 'ਚ ਹੋ ਗਿਆ। ਲੇਖਾ ਸਾਸ ਗਰਾਸ ਦੇ,
ਲੇਖੇ ਸਾਸ ਗਰਾਸ ਦੇ,
ਜਾਂ ਜਿਹੜੀ ਗਰਾਸ ਨਾ ਬੁਰਕੀ ਨੂੰ ਗਰਾਹੀ ਨੂੰ ਵੀ ਕਹਿ ਦਿੰਦੇ ਨੇ। ਇੱਕ ਜਿਹੜੀ ਮੂੰਹ 'ਚ ਬੁਰਕੀ ਪਾਉਣੀ ਹੈ, ਪਤਾ ਨਹੀਂ ਉਹ ਕਿਸ ਫੁਰਨੇ ਵਿੱਚ ਪਾਈ ਗਈ ਹੈ, ਜੇ ਚੰਗੀ ਸਵਾਦ ਨਹੀਂ ਲੱਗੀ ਤਾਂ ਲਾਂਭਾ ਦਿੱਤਾ ਹੋਣਾ ਰੱਬ ਨੂੰ, ਅੱਜ ਦਾ ਸਵਾਦ ਨਹੀਂ ਬਣਿਆ। ਹਾਂਜੀ, ਘਰ ਵਾਲੀ ਨੂੰ ਗਾਣਾ ਕੀ ਮੱਥੇ ਮਾਰਤਾ ਜਿਹੜਾ ਅਸੀਂ ਵੀ ਦੈੜ ਜਿਹਾ ਬਣਾ ਕੇ ਰੱਖਤਾ, ਉਹ ਉੱਥੇ ਫੁਰਨਾ ਬਣ ਗਿਆ ਨਾ, ਖਾਣ ਵੇਲੇ ਨੇ ਸ਼ੱਕ ਕਰ ਲਈ। ਸੋ ਇਸ ਤਰ੍ਹਾਂ ਕਰਕੇ ਉਹ ਗਰਾਹੀ ਵੀ ਜਿਹੜੀ ਸੀ ਲੇਖੇ 'ਚ ਆ ਗਈ। ਬਾਹਰ ਕੱਢਣਾ, ਸਾਹ ਲੈਣਾ ਸਾਸ ਹੋ ਗਿਆ, ਸਾਹ ਨੂੰ ਬਾਹਰ ਕੱਢ ਦੇਣਾ ਗਰਾਸ, ਅਤੇ ਜਾਂ ਗਰਾਹੀ ਨਾਮ ਬੋਕੀ ਹੈ। ਇਹ ਸਾਰਾ ਕੁਝ ਲੇਖੇ 'ਚ ਆ, ਦੇਖ ਲਓ ਇੱਕ ਕਦਮ ਵੀ ਪੱਟਦਿਆਂ ਨਾ ਉਹ ਕਦਮ ਵਿੱਚ ਲੇਖੇ 'ਚ ਆ ਗਿਆ। ਪਤਾ ਨਹੀਂ ਕਿਸੇ ਹਿਸਾਬ ਨਾਲ ਪੱਟਿਆ, ਉਹ ਕਿੱਧਰ ਨੂੰ ਲੈ ਕੇ ਚੱਲਿਆ, ਪੈਰਾਂ ਨੂੰ ਲੇਖੇ 'ਚ ਆ, ਸਭ ਕੁਝ ਲੇਖੇ 'ਚ ਆ ਰਿਹਾ। ਸੋ ਇਹ ਕਿਹਨੇ ਲਿਖਿਆ ਜੀ? ਲਿਖਾਰੀ ਆ ਨਾ, ਲੇਖ ਲਿਖਾਰੀ, ਨਾ ਲੇਖੇ ਦਾ ਅੰਤ ਨਾ ਲਿਖਾਰੀ, ਲਿਖਣ ਵਾਲੇ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਲੇਖੇ ਦਾ ਅੰਤ ਨਹੀਂ, ਲਿਖਾਰੀ ਦਾ ਅੰਤ ਨਹੀਂ। ਸ਼ਾਬਾਸ਼।
ਆਪ ਅਲੇਖ ਨਾ ਅਲੱਖ ਲਿਖਾਇਆ,
ਅਲੇਖ ਤੇ ਵਿਸਰਾ।
ਆਪ ਅਲੇਖ ਨਾ ਅਲੱਖ ਲਿਖਾਇਆ,
ਆਪ ਅਲੇਖ,
ਆਪ ਅਲੇਖ,
ਆਪ ਅਲੇਖ ਹੈ ਜੀ, ਨਾ ਅਲੱਖ ਲਿਖਾਇਆ। ਅਲੇਖੇ ਤੋਂ ਪਰੇ ਹੈ, ਕਿਵੇਂ ਉਹਦਾ ਜਿਹਨੇ ਲਿਖੇ ਅਤੇ ਸਿਰ ਨਾਹੇ, ਮੱਥੇ 'ਤੇ ਲੇਖ ਤਾਂ ਉਹਨੇ ਲਿਖ ਦਿੱਤੇ, ਉਹਦੇ 'ਤੇ ਮੱਥੇ 'ਤੇ ਕੋਈ ਲਿਖ ਅੱਖਰ ਨਹੀਂ ਹੈਗੇ। ਜੇ ਫੁਰਮਾਏ ਦੇਵਤੇ ਪਾ, ਜਿਵੇਂ ਹੁਕਮ ਕਰਦਾ ਹੈ ਉਵੇਂ ਉਵੇਂ ਆਗਿਆ ਪਾਲਣ ਕਰ ਲਈ ਹੈ ਸਾਰੀ ਸ੍ਰਿਸ਼ਟੀ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਲੈ ਵੜਿਆਈ, ਹੁਕਮੀ ਉੱਤਮ ਨੀਚ, ਹੁਕਮ 'ਚ ਕੋਈ ਉੱਤਮ ਕੋਈ ਨੀਚ, ਹੁਕਮ ਲਿਖ
ਦੁੱਖ ਸੁੱਖ,
ਹੁਕਮਾਂ ਦੇ ਲਿਖਣੇ ਕਰਕੇ ਹੀ ਦੁੱਖ ਅਤੇ ਸੁੱਖ ਪਾਇਆ ਜਾ ਰਿਹਾ, ਸਭ ਕੁਝ ਹੁਕਮ 'ਚ ਉਹਦੇ ਹੋ ਰਿਹਾ। ਇਸੇ ਲਈ ਆਪ ਲੇਖੇ ਤੋਂ ਪਰੇ ਹੈ, ਉਹਦੇ ਜਿਵੇਂ ਉਹ ਫਰਮਾਉਂਦਾ ਤਿਵੇਂ ਤਿਵੇਂ ਉਹ ਜੀਵ, ਜੀਵ ਹੀ ਨਹੀਂ ਬਲਮਾ ਵਿਸ਼ਨੂੰ ਵਰਗੇ ਵੀ ਉਹਦੇ ਹੁਕਮ ਵਿੱਚ ਚੱਲ ਰਹੇ ਨੇ। ਅਤੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹਦੀ ਬਾਣ ਪੱਠਾ ਇਕੱਠਾ ਕਰ ਦਿਓ ਪਾਠ ਕਰ ਡੱਡ। ਕੀ ਵੱਖਰਾ ਕਰਿਆ?
ਦੀਬਾਣ,
ਦੀ ਵੱਖਰਾ ਪੜ੍ਹਨਾ, ਬਾਣ ਵੱਖਰਾ। ਸੋ ਇਉਂ ਹੀ ਰੋਜ਼ਾ ਵੀ ਸਭ ਕਰਿਆ ਕਰੋ, ਦੀਬਾਣ ਪਾਠ ਇਕੱਠਾ ਨਹੀਂ, ਅੱਡ ਅੱਡ ਕਰਕੇ। ਕਿਉਂ ਅੱਡ ਕਿਉਂ ਹੈ? ਅਰਥ ਠੀਕ ਤਾਂ ਹੀ ਬਣੂਗਾ ਨਾ। ਇੱਕ ਸੰਸਾਰੀ, ਇੱਕ ਸੰਸਾਰ ਨੂੰ ਪੈਦਾ ਕਰਨ ਦੀ ਡਿਊਟੀ ਬਲਮਾ ਦੀ ਲਾ ਦਿੱਤੀ, ਇੱਕ ਭੰਡਾਰੀ, ਭੰਡਾਰੇ ਦੇਣ ਵਾਲਾ ਵਿਸ਼ਨੂੰ ਦੀ ਡਿਊਟੀ ਤੂੰ ਪਾਲ ਬਈ, ਅਤੇ ਇੱਕ ਲਾਏ, ਲਾਏ ਹੁੰਦਾ ਮਾਰਨਾ, ਸ਼ਿਵਜੀ ਨੂੰ ਡਿਊਟੀ ਲਾ ਦਿੱਤੀ ਤੂੰ ਲਾਏ ਕਰਨਾ ਮਾਰਨਾ, ਇੱਕ ਲਾਏ ਦੀ ਬਾਣ, ਬਾਣ ਮੈਨੇ ਹੈਬਿਟ ਆਦਤ, ਇੱਕ ਨੂੰ ਮਾਰਨ ਦੀ ਆਦਤ ਹੈ। ਦੀਵਾਨ ਹੁੰਦੀ ਹੈ ਸਭਾ ਲਾਉਣੀ, ਹੁਣ ਮਾਰਨ ਵਾਸਤੇ ਕਿਹੜੀ ਸਭਾ ਉਹਨੇ ਲਾਉਣੀ ਹੈ, ਕਿਹਨੂੰ ਇਕੱਠੇ ਕਰਨ ਮੈਂ ਮਾਰਨਾ, ਤਾਂ ਡਿਊਟੀ ਹੁਕਮ ਜਾ ਰਿਹਾ। ਸੋ ਇਸ ਕਰਕੇ ਬਾਣ ਆਦਤ, ਇੱਕ ਲਾਏ ਦੀ ਬਾਣ, ਦੀ ਬਾਣ ਪਾਠ ਇਕੱਠਾ ਨਹੀਂ ਕਰਨਾ। ਸੋ ਇਸ ਤਰ੍ਹਾਂ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਵਾਹਿਗੁਰੂ ਤਾਂ ਉਹਨਾਂ ਨੂੰ ਵੇਖਦਾ, ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ, ਬਹੁਤ ਆਹ ਵਿਡਾਣ। ਸੋ ਇਉਂ ਉਹ ਹੁਕਮ ਵਿੱਚ ਨੇ, ਉਹ ਵੀ ਸਾਰੇ ਮਰਜ਼ੀ ਨਾਲ ਸ੍ਰਿਸ਼ਟੀ ਪੈਦਾ ਨਹੀਂ ਕਰ ਸਕਦਾ, ਬ੍ਰਹਮਾ ਮਰਜ਼ੀ ਨਾਲ ਵਿਸ਼ਨੂੰ ਪਾਲ ਨਹੀਂ ਸਕਦਾ, ਮਰਜ਼ੀ ਨਾਲ ਸ਼ਿਵਜੀ ਮਾਰ ਨਹੀਂ ਸਕਦਾ, ਉਹਦਾ ਉਹਨਾਂ 'ਤੇ ਵੀ ਉਹਦਾ ਹੁਕਮ ਰੂਪੀ ਕੁੰਡਾ ਚੱਲ ਰਿਹਾ। ਇਸੇ ਕਰਕੇ ਭਾਈ ਸਭ ਕੁਝ ਇਹਦੇ ਹੁਕਮ ਵਿੱਚ ਹੈ, ਅਤੇ ਲੇਖੇ ਤੂੰ ਆਪ ਅਲੇਖ ਹੈ, ਇੱਥੇ ਤੱਕ ਤੀ ਸਵੇਰ ਦਾ। ਚਲੋ ਹੁਣ ਪੜ੍ਹੋ ਇਸੇ ਪੌੜੀ ਨੂੰ ਸਾਰੇ ਇਕੱਠੇ ਹੋ ਕੇ।
ਪੰਜ ਤੱਤ ਪ੍ਰਵਾਨ ਕਰ, ਖਾਣੀ ਚਾਰੇ ਜਗਤ ਉਪਾਇਆ,
ਲੱਖ ਚੌਰਾਸੀ ਜੂਨ ਵਿੱਚ ਆਵਾਗਮਨ ਚਲਤ ਵਰਤਾਇਆ, ਇਕਸ ਇਕਸ ਜੂਨ ਵਿੱਚ ਜੀ ਜੰਤ ਗਣਤ ਵਧਾਇਆ,
ਤੁਸੀਂ ਸਾਰੇ
ਰੁਕੋ,
ਤੁਸੀਂ ਜੀ ਪੜ੍ਹ ਗਏ ਸਾਰੇ, ਜੀ ਜੰਤ ਪੜ੍ਹ ਗਏ, ਐੜਾ ਤਾਂ ਲਾਇਆ ਹੀ ਨਹੀਂ ਕਿਸੇ ਨੇ। ਹੁਣ ਪੜ੍ਹੋ ਚੱਲਣ ਦੁਆਰੇ, ਇੱਕ ਇੱਕ ਜੂਨ ਵਿੱਚ ਜੀ ਜੰਤ ਅਣਗਣ ਵਧਾਇਆ, ਲੇਖੈ ਅੰਦਰ ਸਭ ਕੋ ਸਭਨਾ ਮਸਤਕ ਲੇਖ ਲਿਖਾਇਆ, ਲੇਖੈ ਸਾਸ ਗ੍ਰਾਸ ਦੇ ਲੇਖ ਲਿਖਾਰੀ ਅੰਤ ਨਾ ਪਾਇਆ, ਆਪ ਅਲੇਖ ਨਾ ਲਖ ਲਿਖਾਇਆ, ਆਪ ਅਲੇਖ ਨਾ ਅਲਖ ਲਿਖਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।